and tire repair, Kansas City, Kansas. LGT trailer repair, oil change, brake service, DPF clean, road service, APU service, AC work, electrician work, welding, DOT annual inspection, refer unit service. Se nave purane tire badalwa sakde ho.
Gal ki, itthe truck trailer te tire na sambandh har kisam da kam kita janda hai.
Eh American te Chinese de major tire brands de certified dealers ne.
Ena kol India de JK tire Chinese de hor vak vak distributor han. Hun ina da address badal ke 6868 Inland Drive, Kansas City, Kansas. हो गया वधेरी जानकारी लिए कॉल तीरथ सिंह सराय 913-850-2804 913-850-2804 सिटी ट्रक एंड टायर रिपेयर कैंसर सिटी कैंसर
ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ ਪਰਦੇਸੀਆਂ ਦੇ ਦਿਲ ਵਿੱਚ ਧੜਕਦਾ ਪੰਜਾਬ
ਸੰਦੀਪ ਕੌਰ ਹਾਜ਼ਰ ਹੋ ਚੁੱਕੀ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਸੰਦੀਪ ਲਾਈਵ ਜਾਣਕਾਰੀ ਤੇ ਮਨੋਰੰਜਨ ਦੇ ਨਾਲ ਸੱਜੀ ਅੱਜ ਦੇ ਇਸ ਪ੍ਰੋਗਰਾਮ ਚ ਸਾਡੇ ਤਮਾਮ ਸਤਿਕਾਰਯੋਗ ਸਰੋਤਿਆਂ ਦਾ ਬੜਾ ਹੀ ਨਿੱਘਾ ਸਵਾਗਤ ਕਰਦੇ ਹਾਂ। ਪੂਰੇ ਇੱਕ ਘੰਟੇ ਦੇ ਲਈ ਅਸੀਂ ਲਾਈਵ ਹਾਂ ਔਰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਜ਼ਿੰਦਗੀ ਦਾ ਹਰ ਪਲ ਸ਼ੁਭ ਰਹੇ, ਹਾਸੇ ਖੇੜੇ ਨਾਲ ਲਬਰੇਜ਼ ਰਹੇ। ਸੋ ਦੇਸ਼ ਔਰ ਦੁਨੀਆਂ ਦੇ ਵੱਖ ਵੱਖ ਥਾਵਾਂ ਤੋਂ ਸਾਡੇ ਨਾਲ ਸਾਂਝ ਬਣਾਉਣ ਲਈ ਤੁਹਾਡੀ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਦੱਸ ਦਈਏ ਕਿ ਅੱਜ ਕੱਤਕ ਮਹੀਨੇ ਦੀ ਸੰਗਰਾਂਦ ਦਾ ਪਹਿਲਾ ਦਿਨ ਹੈ। ਸੋ ਸੰਗਰਾਂਦ ਹੈ, ਸੋ ਸਾਰਿਆਂ ਨੂੰ ਵਧਾਈਆਂ। ਔਰ ਅੱਜ ਨਾਲ ਹੀ ਇਹ ਵੀ ਦੱਸ ਦਈਏ ਕਿ ਨਵਰਾਤਰੇ ਵੀ ਬਿਲਕੁਲ ਜੀ ਸ਼ੁਰੂ ਹੋ ਗਏ ਨੇ। ਲੋਕ ਵਰਤ ਰੱਖਦੇ ਨੇ, ਮਾਤਾ ਰਾਣੀ ਦੀ ਪੂਜਾ ਕਰਦੇ ਨੇ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਜਿਹੜੀ ਚੀਜ਼ ਬੜੀ ਵਧੀਆ ਲੱਗਦੀ ਹੁੰਦੀ ਆ ਕਿ ਇੱਕ ਤਾਂ ਸਵਾਂਕ ਦੇ ਚੌਲਾਂ ਦੀ ਖੀਰ ਜਿਹੜੀ ਆ ਉਹ ਮਿਲਦੀ ਆ, ਤੇ ਨਾਲ ਹੀ ਨਮਕੀਨ ਸੇਵੀਆਂ ਬਹੁਤ ਸਵਾਦ ਲੱਗਦੀਆਂ ਹੁੰਦੀਆਂ ਨੇ ਜੀ। ਔਰ ਨਾਲ ਹੀ ਅੱਜ ਇਸ ਪ੍ਰੋਗਰਾਮ ਚ ਅਸੀਂ ਕੀ ਕੁਛ ਲੈ ਕੇ ਆਏ ਆ, ਖਾਣ ਦੀ ਗੱਲ ਚੱਲੀ ਹੈ ਤੇ ਖਾਣ ਦੀ ਗੱਲ ਦੇ ਵਿੱਚ ਇੱਕ ਚੀਜ਼ ਇਹੋ ਜਿਹੀ ਆ ਜਿਹਦੇ ਨਾਲ ਸਾਡਾ ਗਲਾ, ਸਾਡਾ ਪੇਟ, ਸੋ ਕਾਫੀ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਰਾਹਤ ਪਾ ਸਕਦਾ, ਮੁਲੇਠੀ। ਹਾਂਜੀ, ਮੁਲੇਠੀ ਦੇ ਕੀ ਕੀ ਫਾਇਦੇ ਨੇ ਸਾਡੇ ਲਈ, ਸੋ ਉਸ ਦੇ ਉੱਤੇ ਗੱਲ ਕਰਾਂਗੇ। ਪਰ ਨਾਲ ਹੀ ਅੱਜ ਅਸੀਂ ਇੱਕ ਇੰਟਰਵਿਊ ਵੀ ਲੈ ਕੇ ਆਏ ਹਾਂ, ਇਤਿਹਾਸ ਤੇ ਸਭਿਆਚਾਰ ਨੂੰ ਸਾਂਭ ਕੇ ਰੱਖਣ ਦੇ ਅਵੱਲੇ ਸ਼ੌਂਕ ਦੀ ਗੱਲ ਹੋਵੇਗੀ ਸਾਡੇ ਖਾਸ ਮਹਿਮਾਨ ਪਰਮਿੰਦਰ ਸਿੰਘ ਜੀ ਦੇ ਨਾਲ, ਜਿਨ੍ਹਾਂ ਦੇ ਕੋਲ ਦੱਸ ਦਵਾਂ ਕਿ 2700 ਸਾਲ ਤੋਂ ਹੁਣ ਤੱਕ ਦੇ ਕਈ ਪੁਰਾਣੇ ਸਿੱਕੇ, ਮਲੇਰਕੋਟਲਾ ਦੇ ਕਿਲੇ ਦੀਆਂ 300 ਸਾਲ ਤੋਂ ਵੱਧ ਪੁਰਾਣੀਆਂ ਨਾਨਕਸ਼ਾਹੀ ਇੱਟਾਂ, ਟਿੱਪੂ ਸੁਲਤਾਨ, ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਦੇ ਸਿੱਕੇ, ਔਰ ਸ਼ਾਹਜਹਾਂ ਦੀ ਮੋਹਰ ਤੇ ਬਹੁਤ ਸਾਰੇ ਤਵੇ, ਰਿਕਾਰਡ, ਹਾਰ ਸ਼ਿੰਗਾਰ ਦਾ ਸਮਾਨ, ਪੁਰਾਤਨ ਹੱਥ ਲਿਖਤ ਗ੍ਰੰਥ ਤੇ ਹੋਰ ਪਤਾ ਨੀ ਕਿੱਥੋਂ ਕਿੱਥੋਂ ਭਾਲ ਕੇ ਚੀਜ਼ਾਂ ਨੂੰ ਇਸ ਸ਼ਖਸ ਨੇ ਆਪਣੇ ਘਰ ਦੀ ਸ਼ਾਨ ਬਣਾਇਆ ਹੋਇਆ। ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕੁਝ ਸਵਾਲ ਜਵਾਬ ਹੋਣਗੇ, ਔਰ ਪ੍ਰੋਗਰਾਮ ਚ ਗੱਲਾਂ ਬਾਤਾਂ ਤੋਂ ਇਲਾਵਾ ਗੀਤ ਸੰਗੀਤ ਵੀ ਹਾਜ਼ਰ ਰਹੇਗਾ ਤੇ ਕਰੰਟ ਅਪਡੇਟ, ਹਾਂਜੀ ਹੁਣ ਤੱਕ ਦੀ ਕਿਹੜੀ ਤਾਜ਼ਾ ਖ਼ਬਰ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪ੍ਰੋਗਰਾਮ ਚ ਤੁਸੀਂ ਵੀ ਸਾਂਝ ਪਾ ਸਕਦੇ ਹੋ, ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ ਨੇ 94-637-33-309 9463733309 ਇੰਡੀਆ ਦਾ ਸਟੂਡੀਓ ਨੰਬਰ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 7787420752 ਤੇ ਕੈਲੀਫੋਰਨੀਆ ਤੋਂ 5591211128 ਤੇ ਆਸਟ੍ਰੇਲੀਆ ਤੋਂ 6039013449 ਤੇ ਹਾਂਗਕਾਂਗ ਤੋਂ 8170136 ਤੇ ਯੂਨਾਈਟਿਡ ਕਿੰਗਡਮ ਤੋਂ 02-3287-2145 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਫੇਸਬੁੱਕ ਪੇਜ ਆਰਜੇ ਸੰਦੀਪ ਕੌਰ ਦੇ ਨਾਮ ਨਾਲ ਹੈ, ਮੈਸੇਜ ਵੀ ਤੁਸੀਂ ਕਰ ਸਕਦੇ ਹੋ ਜਾਂ ਆਰਜੇ ਸੰਦੀਪ ਐਟ ਜਨਪਰਦੇਸੀ ਡੋਟ ਕਾਮ ਸਾਡੀ ਈਮੇਲ ID ਦੇ ਜ਼ਰੀਏ ਵੀ ਸਾਂਝ ਪਾ ਸਕਦੇ ਹੋ। ਗੁਰਦੀਪ ਸਿੰਘ ਜੀ ਨਿਊ ਜਰਸੀ ਤੋਂ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਔਰ ਉਹਨਾਂ ਦੇ ਨਾਲ ਸਾਂਝ ਪਾਈ ਗਈ। ਸਭ ਤੋਂ ਪਹਿਲਾਂ ਉਹਨਾਂ ਦਾ ਹੀ ਸੁਨੇਹਾ ਅੱਜ ਸਾਡੇ ਕੋਲ ਆਇਆ ਹੈ, ਸੋ ਜਿਨ੍ਹਾਂ ਨੇ ਕਿਹਾ ਕਿ ਮੈਂ ਵੇਟ ਕਰ ਰਿਹਾ ਪ੍ਰੋਗਰਾਮ ਦੀ, ਬਹੁਤ ਨਿੱਘਾ ਸਵਾਗਤ ਤੇ ਥੈਂਕ ਯੂ ਸੋ ਮਚ ਜੀ ਵੇਟ ਕਰਨ ਦੇ ਲਈ। ਔਰ ਲਗਾਤਾਰ ਮੈਸੇਜਿਸ ਜਿਹੜੇ ਨੇ, ਕਰਨ ਥਿੰਦ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਬਹੁਤ ਸ਼ੁਕਰੀਆ। ਤੇ ਫਿਰ ਇਸ ਤੋਂ ਪਹਿਲਾਂ ਕਿ ਆਪਾਂ ਕੁਝ ਹੋਰ ਗੱਲਾਂ ਬਾਤਾਂ ਜਾਂ ਗੀਤ ਸੰਗੀਤ ਦੇ ਵੱਲ ਚੱਲੀਏ, ਸੋ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਹੁਣਾਂ ਦੇ ਵੱਲ। ਬਿਲਕੁਲ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪਰਮਿੰਦਰ ਸਿੰਘ ਜੀ ਅੱਜ ਸਾਡੇ ਨਾਲ ਜੁੜਨਗੇ, ਸੋ ਉਹਨਾਂ ਦੇ ਨਾਲ ਅੱਜ ਅਸੀਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ, ਵਿਰਸੇ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਾਂਭ ਸੰਭਾਲ, ਸੋ ਉਹ ਕਰਦੇ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ। ਬਹੁਤ ਸਾਰੀਆਂ ਚੀਜ਼ਾਂ ਨੂੰ ਇਸ ਵਕਤ ਉਹਨਾਂ ਨੇ ਸੰਜੋਇਆ ਹੋਇਆ, ਸਾਂਭ ਕੇ ਰੱਖਿਆ ਹੋਇਆ ਆਪਣੇ ਕੋਲ। ਕਹਿੰਦੇ ਸ਼ੌਂਕ ਕਿਸੇ ਦੌਲਤ ਸ਼ੌਹਰਤ ਦੀ ਮੁਹਤਾਜ ਨਹੀਂ ਹੁੰਦੀ, ਬਲਕਿ ਜਜ਼ਬਾ ਜਨੂਨ ਹੋਵੇ ਤੇ ਸ਼ੌਂਕ ਜਿਹੜਾ ਕੁੱਲੀ ਦੇ ਵਿੱਚ ਵੀ ਪਾਲਿਆ ਜਾ ਸਕਦਾ। ਸੋ ਮੰਡੀ ਅਹਿਮਦਗੜ੍ਹ ਦੇ ਪੇਸ਼ੇ ਦੇ ਵਜੋਂ ਮਿਸਤਰੀ ਦਾ ਵਿਰਸੇ ਤੇ ਇਤਿਹਾਸ ਨੂੰ ਸਾਂਭਣ ਦਾ ਸ਼ੌਂਕ ਇੱਕ ਮਿਸਾਲ ਹੈ, ਔਰ ਅੱਜ ਸਾਡੇ ਨਾਲ ਨੇ ਪਰਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਕਹਿੰਦੇ ਹਾਂ ਜੀ ਰੇਡੀਓ ਚੰਨ ਪਰਦੇਸੀ ਤੇ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਰੱਬ ਵਰਗੇ ਸਰੋਤਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ, ਤੁਸੀਂ ਮਤਲਬ ਸਾਰਿਆਂ ਦੇ ਰੂਬਰੂ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ।
ਬਹੁਤ ਸ਼ੁਕਰੀਆ ਜੀ, ਔਰ ਬਿਲਕੁਲ ਗੱਲਾਂ ਬਾਤਾਂ ਪਹਿਲਾਂ ਵੀ ਹੋਈਆਂ ਪਰ ਦੁਬਾਰਾ ਤੋਂ ਜੁੜਨ ਦੀ ਇੱਕ ਕੋਸ਼ਿਸ਼ ਜਿਹੜੀ ਉਹ ਇਸ ਕਰਕੇ ਵੀ ਸੀ ਕਿਉਂਕਿ ਕੁਝ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਪਤਾ ਲੱਗਿਆ ਤੁਹਾਡੇ ਕੋਲ ਕੁਝ ਨਵਾਂ ਵੀ, ਤੁਸੀਂ ਆਪਣੇ ਵਿਰਸੇ ਦੇ ਵਿੱਚ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਰੱਖ ਲਿਆ, ਸੋ ਕੀ ਹੈ ਉਸ ਦੇ ਵੱਲ ਚੱਲਣ ਤੋਂ ਪਹਿਲਾਂ ਇਹ ਜ਼ਰੂਰ ਜਾਣਾਂਗੇ ਕਿ ਜਿਹੜੀ ਪੁਰਾਣੀਆਂ ਚੀਜ਼ਾਂ ਤੁਸੀਂ ਸਾਂਭੀਆਂ ਨੇ, ਸਾਂਭ ਕੇ ਰੱਖੀਆਂ, ਇਹ ਦੁਨੀਆਂ ਤੋਂ ਕੁਝ ਵਿਲੱਖਣ ਕਰਨ ਦਾ ਜਿਹੜਾ ਜਨੂੰਨ ਸੀਗਾ, ਵੈਸੇ ਤਾਂ ਹਰ ਇਨਸਾਨ ਨੂੰ ਹੁੰਦਾ ਹੈ, ਸੋਚਦਾ ਹੈ ਮਨ ਦੇ ਵਿੱਚ, ਪਰ ਤੁਹਾਡੇ ਮਨ ਦੇ ਵਿੱਚ ਇਹ ਸੋਚ ਕਿੱਦਾਂ ਆਈ ਕਿ ਮੈਂ ਆਪਣੇ ਵਿਰਸੇ ਵਿਰਾਸਤ ਨੂੰ ਸਾਂਭ ਕੇ ਰੱਖਣਾ, ਇਹ ਸ਼ੌਂਕ ਕਿੱਦਾਂ ਪਿਆ?
ਗੱਲ ਇਸ ਤਰ੍ਹਾਂ ਜੀ ਵੀ ਜਦੋਂ ਮੈਂ ਬਚਪਨ ਚ ਛੋਟਾ ਜਿਹਾ ਸੀ, ਮਤਲਬ ਲਗਭਗ ਮੰਨ ਕੇ ਚਲੋ ਵੀ 8-10 ਸਾਲ ਦਾ ਸੀ, ਬਹੁਤ ਛੋਟੀ ਉਮਰ ਦੇ ਵਿੱਚ, ਮੇਰੇ ਦਾਦਾ ਜੀ ਸਰਦਾਰ ਸ਼ਿਆਮ ਸਿੰਘ ਜੀ ਉਹ ਲੁਧਿਆਣੇ ਜਾਂਦੇ ਹੁੰਦੇ ਸੀ, ਫੋਰਮੈਨ ਸੀਗੇ ਕਿਸੇ ਫੈਕਟਰੀ ਦੇ ਵਿੱਚ, ਉਹਨਾਂ ਨੇ ਨਾ ਜਿਹੜੇ ਵੀ ਪੁਰਾਣੇ ਆਨੇ ਢੇਲੇ ਕੋਈ ਮਿਲਣੇ ਜਾਂ ਕੋਈ ਕਿਤੋਂ ਉਹਨਾਂ ਦੇ ਹੱਥ ਲੱਗਣੇ, ਉਹਨਾਂ ਨੇ ਸਾਰੇ ਮੈਨੂੰ ਲਿਆ ਕੇ ਦੇਣੇ ਤੇ ਉਹ ਆਨੇ ਢੇਲੇ ਗੜੀ ਵਾਲੇ ਪੈਸੇ ਜਦੋਂ ਮੈਨੂੰ ਦਿੰਦੇ ਰਹੇ, ਮੇਰੇ ਕੋਲ ਕਾਫੀ ਜ਼ਿਆਦਾ ਹੋ ਗਏ, ਉਹ ਸਾਂਭਣ ਦਾ ਜਿਹੜਾ ਮੇਰਾ ਮਤਲਬ ਉਦੋਂ ਸ਼ੌਂਕ ਪਿਆ ਉਹ ਅੱਜ ਕਹਿ ਲਈਏ ਵੀ ਜਨੂੰਨ ਬਣ ਗਿਆ, ਤੇ ਉਹ ਮਤਲਬ ਜਿਹੜੀ ਸਟਾਰਟਿੰਗ ਆ ਉਹ ਆਨੇ ਢੇਲਿਆਂ ਤੋਂ ਸ਼ੁਰੂ ਹੋਈ ਤੇ ਫਿਰ ਮੈਂ ਹੌਲੀ ਹੌਲੀ ਜਿਵੇਂ ਵੀ ਰਿਸ਼ਤੇਦਾਰੀਆਂ ਚ ਜਾਣਾ ਜਾਂ ਕਿਤੇ ਹੋਰ ਦੂਰ ਨੇੜੇ ਜਾਣਾ ਜਾਂ ਕੋਈ ਯਾਰ ਦੋਸਤ ਮਿਲਣਾ ਤੇ ਫੌਰਨ ਦੇ ਸਿੱਕੇ ਇਕੱਠੇ ਕਰਨੇ ਸ਼ੁਰੂ ਕੀਤੇ, ਫਿਰ ਹੌਲੀ ਹੌਲੀ ਮਤਲਬ ਸਿੱਕਿਆਂ ਦਾ ਰੁਝਾਨ ਸ਼ੁਰੂ ਹੋਇਆ ਤੇ ਫਿਰ ਮੈਂ ਸਟੈਪ ਬਾਈ ਸਟੈਪ ਰਾਜੇ ਮਹਾਰਾਜਿਆਂ ਦੇ ਸਿੱਕਿਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਜੀ, ਇਸ ਤਰ੍ਹਾਂ ਮੇਰੀ ਸ਼ੁਰੂਆਤ ਹੋਈ ਜੀ।
ਸੋ ਸ਼ੁਰੂਆਤ ਸਿੱਕਿਆਂ ਤੋਂ ਹੋਈ ਤੇ ਕਿਤੇ ਨਾ ਕਿਤੇ ਦਾਦਾ ਜੀ ਨੇ ਜਿਹੜੇ ਸ਼ੌਂਕ ਲਗਾਇਆ। ਅੱਛਾ, ਹੁਣ ਕਿੰਨੇ ਸਾਲ ਹੁਣ ਤੱਕ ਹੋ ਚੁੱਕੇ ਨੇ ਤੁਹਾਨੂੰ ਮਤਲਬ ਇਹ ਸਿੱਕਿਆਂ ਦੀ ਸੰਭਾਲ, ਜਾਂ ਹੋਰ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਤੁਹਾਡੇ ਕੋਲ ਇਸ ਵਕਤ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ?
ਹਾਂਜੀ, ਤੇ ਮੇਰੇ ਜਿਹੜਾ ਸਿੱਕਿਆਂ ਦਾ ਸ਼ੌਂਕ ਸੀਗਾ, ਸਿੱਕਿਆਂ ਦੇ ਸ਼ੌਂਕ ਤੋਂ ਸ਼ੁਰੂਆਤ ਹੋਈ, ਫਿਰ ਮੈਂ ਰਾਜੇ ਮਹਾਰਾਜਿਆਂ ਦੇ ਸਿੱਕੇ ਇਕੱਠੇ ਕਰਨੇ ਸ਼ੁਰੂ ਕੀਤੇ ਜੀ, ਤੇ ਮੇਰੇ ਕੋਲੇ ਲਗਭਗ 700 BC ਯਾਨੀ ਕਿ 2700 ਸਾਲ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ 2700 ਸਾਲ ਪਹਿਲਾਂ ਸਿੱਕਾ ਬਣਿਆ ਉਹ ਮਗਧ ਰਾਜੇ ਨੇ ਬਣਾਇਆ ਜੀ, ਮਗਧ ਪੀਰੀਅਡ ਜਿਹੜਾ ਸੀਗਾ। ਤੇ ਮਗਧ ਨੇ ਮਤਲਬ ਸੋਚਿਆ ਵੀ ਮੇਰੇ ਜਿਹੜੇ ਪਬਲਿਕ ਆ ਉਹਨਾਂ ਨੂੰ ਮਤਲਬ ਪਰੇਸ਼ਾਨੀ ਹੁੰਦੀ ਆ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਿੱਕਾ ਨਹੀਂ ਸੀਗਾ, ਐਕਸਚੇਂਜ ਸਿਸਟਮ ਸੀਗਾ। ਤੇ ਉਹ ਮੱਝ ਦੇਤੀ, ਬੱਕਰੀਆਂ ਲੈ ਲਈਆਂ, ਕਣਕ ਦੇਤੀ, ਮੱਕੀ ਲੈ ਲਈ, ਇਸ ਤਰ੍ਹਾਂ ਮਤਲਬ ਕਰਕੇ ਇਹ ਚਲਣ ਹੁੰਦਾ ਸੀਗਾ।
ਤੇ
ਉਹਦੇ ਵਿੱਚ ਕਈ ਬੰਦਿਆਂ ਨੂੰ ਤਾਂ ਫਾਇਦਾ ਹੋ ਜਾਂਦਾ ਸੀ ਤੇ ਕਈ ਬੰਦਿਆਂ ਨੂੰ ਨੁਕਸਾਨ ਹੋ ਜਾਂਦਾ ਸੀ, ਇਕੁਅਲ ਨਹੀਂ ਹੁੰਦਾ ਸੀ ਸਿਸਟਮ। ਤੇ ਫਿਰ ਹਾਂਜੀ, ਫਿਰ ਜਿਹੜਾ ਮਗਧ ਸੀ, ਮਗਧ ਨੇ ਸੋਚਿਆ ਵੀ ਇਸ ਤਰ੍ਹਾਂ ਤਾਂ ਬਹੁਤ ਕਈਆਂ ਨੂੰ ਲੋਸ ਵੀ ਹੁੰਦਾ, ਕਈਆਂ ਨੂੰ ਫਾਇਦਾ ਵੀ ਹੁੰਦਾ, ਵੀ ਆਪਾਂ ਇਹਨੂੰ ਇਕੁਅਲ ਕਰਨ ਵਾਸਤੇ ਇੱਕ ਪੈਸਾ, ਪੈਸੇ ਦਾ ਚਲਣ ਸ਼ੁਰੂ ਕੀਤਾ। ਉਹਨੂੰ ਕਹਿੰਦੇ ਨੇ ਪੰਚ ਮਾਰਕ ਕੁਆਇਨ, ਜਾਨੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਭਾਸ਼ਾ ਦੇ ਵਿੱਚ ਉਹਨੂੰ ਪੰਚ ਮਾਰਕ ਸਿੱਕਾ ਕਹਿੰਦੇ ਨੇ। ਤੇ ਉਸ ਹਾਂਜੀ ਇੱਕ ਮਤਲਬ ਡਾਈ ਬਣਾ ਕੇ ਉਹਨੂੰ ਮਤਲਬ ਚਾਂਦੀ ਸੋਨੇ ਨੂੰ ਕਾਪਰ ਨੂੰ ਨਾ ਇੱਕ ਥੌੜੇ ਨਾਲ ਮਤਲਬ ਸੱਟ ਮਾਰੀ ਜਾਂਦੀ ਸੀ, ਕਹਿ ਲਓ ਵੀ ਉਹ ਪੰਚ ਕਰਕੇ ਅੰਦਰ ਨੂੰ ਫਿਗਰ ਬਣਾਈਆਂ ਜਾਂਦੀਆਂ ਸੀ। ਉਹਦੇ ਉੱਪਰ ਜਿਹੜੇ ਸਿੱਕੇ ਦੇ ਉੱਪਰ ਸੂਰਜ, ਚੰਦਰਮਾ, ਕਸੂਏ, ਹਾਥੀ, ਮੋਰ, ਇਸ ਤਰ੍ਹਾਂ ਦੀਆਂ ਖਰਗੋਸ਼, ਇਸ ਤਰ੍ਹਾਂ ਦੇ ਫਿਗਰ ਮਿਲਦੇ ਨੇ ਜਿਹੜੇ ਮਤਲਬ ਮਗਧ ਮੋਰੀਆ ਜਿਹੜੇ ਕੁਆਇਨ ਮਿਲਦੇ ਆ ਉਹਨੂੰ ਪੰਚ। ਹਾਂਜੀ ਉਸ ਤੋਂ ਮਤਲਬ ਲੈ ਕੇ ਫਿਰ ਮਗਧ ਤੋਂ ਬਾਅਦ ਮੋਰੀਆ ਆਇਆ, ਫਿਰ ਕੁਸ਼ਾਨ ਆਏ, ਫਿਰ ਯੋਧੇ ਆਏ, ਫਿਰ ਮੁਗਲ ਆਏ, ਮਤਲਬ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ, ਮਹਾਰਾਜੇ, ਨਵਾਬ, ਸੁਲਤਾਨ, ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ, ਜਿਵੇਂ ਫੋਰ ਐਗਜਾਮਪਲ ਥੋੜਾ ਜਿਹਾ ਮੈਂ ਕੁਛ ਰਾਜਿਆਂ ਦੇ ਨਾਮ ਲਵਾਂ ਤਾਂ ਜਿਵੇਂ ਅਕਬਰ ਬਾਦਸ਼ਾਹ, ਬਲਬਨ ਬਾਦਸ਼ਾਹ, ਔਰੰਗਜ਼ੇਬ, ਜਹਾਂਗੀਰ, ਬਾਬਰ, ਹਮਾਯੂ, ਸੂਰੀ, ਲੋਧੀ, ਗੌਰੀ, ਤੇ ਜਾਂ ਜਿੰਨੀਆਂ ਰਿਆਸਤਾਂ ਦੇ ਗਜਨੀ ਸੁਲਤਾਨ, ਸਿੰਧ ਸੁਲਤਾਨ, ਮਾਲਵਾ ਸੁਲਤਾਨ, ਇਹ ਸਾਰਿਆਂ ਦੇ ਮਤਲਬ ਜਿਹੜੇ ਸਿੱਕੇ ਨੇ, ਜਿਹੜੇ 2700 ਸਾਲ ਦੇ ਲਗਭਗ ਸਾਰੇ ਰਾਜਿਆਂ ਦੇ ਸਿੱਕੇ ਮੈਂ ਇਕੱਠੇ ਕੀਤੇ ਹੋਏ ਹੈਗੇ ਆ ਜੀ।
ਕੀ ਬਾਤ ਹੈ, ਬਹੁਤ ਖੂਬ। ਅੱਛਾ ਇਹ ਨਾ ਮਤਲਬ ਇੰਨੀ ਮਿਹਨਤ ਵਾਲਾ ਕੰਮ ਹੋਏਗਾ ਕਿ ਇੰਨੇ ਪੁਰਾਣੇ ਸਿੱਕੇ ਕਿੱਦਾਂ ਤੁਹਾਨੂੰ ਮਿਲੇ, ਕਿੱਥੋਂ ਤੁਸੀਂ ਲੱਭੇ ਤੇ ਕਿਹੜੀ ਕਿਹੜੀ ਤੁਹਾਨੂੰ ਮੁਸ਼ਕਲਾਂ ਆਈਆਂ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਚ, ਇਸ ਸਿੱਕਿਆਂ ਨੂੰ ਇਕੱਠਾ ਕਰਨ ਚ?
ਹਾਂਜੀ ਹਾਂਜੀ, ਇਸ ਤਰ੍ਹਾਂ ਕੁਛ ਤਾਂ ਮਤਲਬ ਜਿਹੜਾ ਮੇਰਾ ਕੰਮ ਆ ਜੀ, ਮੈਂ ਆਪਣੇ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ ਵੀ ਮੇਰਾ ਕੰਮ ਲੱਕੜੀ ਦਾ ਜੀ, ਮੈਂ ਕਾਰਪੇਂਟਰ ਹਾਂ, ਮਤਲਬ ਇੱਕ ਲੱਕੜੀ ਦਾ ਕੰਮ ਕਰਨ ਵਾਲਾ। ਤੇ ਮੇਰਾ ਪਿੰਡਾਂ ਦੇ ਵਿੱਚ, ਸਾਡੇ ਇਲਾਕੇ ਦੇ ਪਿੰਡਾਂ ਦੇ ਵਿੱਚ ਜ਼ਿਆਦਾ ਮੇਰਾ ਕੰਮ ਚੱਲਦਾ ਸੀ ਰਹਿੰਦਾ, ਤੇ ਉਹਨਾਂ ਉੱਥੇ ਜਾ ਕੇ ਬਜ਼ੁਰਗਾਂ ਨਾਲ ਗੱਲ ਕਰਨੀ ਵੀ ਬਾਪੂ ਜੀ ਵੀ ਇਸ ਤਰ੍ਹਾਂ ਕੋਈ ਪੁਰਾਣੇ ਵਿਰਸੇ ਨਾਲ ਸੰਬੰਧਿਤ ਕੋਈ ਚੀਜ਼ ਕਿਸੇ ਕੋਲ ਪਈ ਹੋਵੇ, ਕੋਈ ਰਿਕਾਰਡ ਚਲਾਉਣ ਵਾਲੀਆਂ ਮਸ਼ੀਨਾਂ ਪਈਆਂ ਹੋਣ, ਕੋਈ ਸਿੱਕੇ ਪਏ ਹੋਣ, ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹੋਣ, ਤੇ ਉਹ ਦੱਸ ਦਿੰਦੇ ਭਾਈ ਫਲਾਣੇ ਸਾਡੇ ਰਿਸ਼ਤੇਦਾਰਾਂ ਦੇ ਸਿੱਕੇ ਨਿਕਲੇ ਸੀ, ਜਾਂ ਫਲਾਣੇ ਜਗ੍ਹਾ ਤੇ ਭਾਈ ਆਹ ਸਾਡੇ ਰਿਸ਼ਤੇਦਾਰਾਂ ਕੋਲ ਆਹ ਚੀਜ਼ ਪਈ ਆ, ਐ ਕਰਕੇ ਮਤਲਬ ਅੱਗੇ ਜੀ ਅੱਗੇ ਉਹਨਾਂ ਦੇ ਮਗਰ ਫਿਰਨਾ, ਤੇ ਮਤਲਬ ਉਹ ਸਮਾਨ ਫਿਰ ਸਟੈਪ ਬਾਏ ਸਟੈਪ ਕੁਛ ਤਾਂ ਐਂ ਇਕੱਠਾ ਕੀਤਾ ਜੀ। ਜ਼ਿਆਦਾਤਰ ਜਾਨੀ ਕਿ ਜਿਹੜਾ ਇਕੱਠਾ ਕੀਤਾ ਉਹ ਲੋਕਾਂ ਦੇ ਘਰਾਂ ਚੋਂ ਮਤਲਬ ਅੱਗੇ ਜੀ ਅੱਗੇ ਫਿਰ ਕੇ ਲਿੰਕ ਬਣਾ ਕੇ ਹੀ ਇਕੱਠਾ ਕੀਤਾ। ਤੇ ਦੂਜਾ ਮਤਲਬ ਕੁਛ ਗਰੁੱਪ ਜਿਹੜੇ ਇਸ ਤਰ੍ਹਾਂ ਦੇ ਸ਼ੌਂਕ ਰੱਖਦੇ ਨੇ ਤੇ ਉਹਨਾਂ ਦੇ ਵਿੱਚ ਮੈਂ ਮਤਲਬ ਐਡ ਹੈਗਾ ਆ, ਤੇ ਉਹ ਫਿਰ ਕੁਛ ਨਾ ਕੁਛ ਉੱਥੇ ਪਾਉਂਦੇ ਰਹਿੰਦੇ ਨੇ ਐਕਸਚੇਂਜ ਵਾਸਤੇ ਜਾਂ ਮਤਲਬ ਸੇਲ ਵਾਸਤੇ ਵੀ ਭਾਈ ਆਹ ਚੀਜ਼ ਬਕਾਊ ਆ, ਤਾਂ ਕੁਛ ਉਸ ਤਰ੍ਹਾਂ ਮਤਲਬ ਪਰਚੇਜ ਕੀਤੇ ਹੋਏ ਨੇ। ਤੇ ਇਸ ਤਰ੍ਹਾਂ ਕਰਕੇ ਮਤਲਬ ਸਿੱਕੇ ਇਕੱਠੇ ਕੀਤੇ। ਇਹਦੇ ਲਈ ਮਤਲਬ ਮੈਨੂੰ ਪੰਜਾਬ ਤੋਂ ਬਾਹਰ ਜਿਵੇਂ ਹਰਿਆਣਾ, ਰਾਜਸਥਾਨ ਵੀ ਮਤਲਬ ਜਾਣਾ ਪਿਆ, ਬਹੁਤ ਦੂਰ ਦੂਰ ਤੱਕ ਮਤਲਬ ਮੈਂ ਸਿੱਕਿਆਂ ਪਿੱਛੇ ਮਤਲਬ ਕਲੈਕਟ ਕਰਨ ਵਾਸਤੇ ਬਹੁਤ ਦੂਰ ਦੂਰ ਤੱਕ ਗਿਆ ਜੀ।
ਓਕੇ, ਕਹਿੰਦੇ ਕਿ ਜਦੋਂ ਸ਼ੌਂਕ ਹੋਵੇ ਨਾ ਤੇ ਫਿਰ ਇਨਸਾਨ ਲਈ ਉਹੀ ਕਿ ਦੂਰੀ ਵੀ ਮਾਇਨੇ ਨਹੀਂ ਰੱਖਦੀ, ਪੈਸਾ ਵੀ ਮਾਇਨੇ ਨਹੀਂ ਰੱਖਦਾ, ਫਿਰ ਕੋਈ ਚੀਜ਼ ਮਾਇਨੇ ਨਹੀਂ ਰੱਖਦੀ, ਬਸ ਸ਼ੌਂਕ ਸਾਹਮਣੇ ਹੈ, ਏਮ ਸਾਹਮਣੇ ਹੈ ਕਿ ਹਾਂ ਮੈਂ ਇਸ ਸ਼ੌਂਕ ਨੂੰ ਪੂਰਾ ਕਰਨਾ। ਤੇ ਫਿਰ ਕਾਫੀ ਸਾਰੀਆਂ ਚੀਜ਼ਾਂ ਨੇ ਹੁਣ ਤੱਕ ਪਤਾ ਲੱਗੇ ਕਿ ਪੁਰਾਤਨ 72 ਪੁਰਾਤਨ ਹੱਥ ਲਿਖਤ ਗ੍ਰੰਥ ਵੀ ਤੁਸੀਂ ਸਾਂਭੇ ਨੇ, ਉਹਨਾਂ ਨੂੰ ਵੀ ਸਾਂਭਣ ਦਾ ਸ਼ੌਂਕ ਜਿਹੜਾ ਹੈਗਾ ਤੁਹਾਡੇ ਅੰਦਰ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਸਤਰ ਵੀ ਨੇ, ਕੁਛ ਹਥਿਆਰ ਜਿਹੜੇ ਨੇ ਉਹ ਵੀ ਤੁਸੀਂ ਸਾਂਭੇ ਹੋਏ ਨੇ ਪੁਰਾਣੇ ਜੰਗਾਂ ਯੁੱਧਾਂ ਦੀਆਂ ਦੇ ਵਿੱਚ ਜਿਹੜੇ ਵਰਤੇ ਜਾਂਦੇ ਹੁੰਦੇ ਸੀਗੇ।
ਜੀ ਜੀ ਜੀ, ਜਿਸ ਤਰ੍ਹਾਂ ਮਤਲਬ ਮੈਂ ਦੱਸਿਆ ਵੀ ਮੈਂ ਪਹਿਲਾਂ ਤਾਂ ਜਿਹੜੀ ਸਟਾਰਟਿੰਗ ਆ ਉਹ ਸਿੱਕਿਆਂ ਤੋਂ ਹੀ ਕੀਤੀ ਸੀ
ਜੀ।
ਸਿੱਕਿਆਂ ਦੇ ਵਿੱਚ ਮਤਲਬ ਮੇਰੇ ਕੋਲ ਲਗਭਗ ਹੁਣ ਤੱਕ 17-18 ਹਜ਼ਾਰ ਲਗਭਗ ਮਤਲਬ ਅੰਦਾਜ਼ਨ ਗਿਣਤੀ ਹੈਗੀ ਆ ਜਿਹੜੀ ਮੇਰੇ ਕੋਲ ਕੁਆਇਨ ਇਕੱਠੇ ਕੀਤੇ ਹੋਏ ਹੈਗੇ ਆ ਤੇ ਉਹਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਮਤਲਬ ਚਾਂਦੀ ਦੇ ਵੀ ਨੇ ਬਾਕੀ ਕਾਪਰ ਦੇ ਵੀ ਨੇ ਕੁਛ ਕੁਛ ਰਾਜਿਆਂ ਦੇ ਮਤਲਬ ਗੋਲਡ ਦੇ ਵੀ ਨੇ ਜਿਨ੍ਹਾਂ ਨੂੰ ਸਰਫੀਆਂ ਮੋਹਰਾਂ ਕਹਿ ਦਿੰਦੇ ਮੇਰਾ ਮਨ ਦੇ ਵਿਚ ਇੱਕ ਇਹ ਆਇਆ ਵੀ ਜਿਹੜਾ ਸਿੱਕਾ ਕਹਿ ਲੋ ਵੀ 500 ਸਾਲ 1000 ਸਾਲ ਜਾਂ 2000 ਸਾਲ 2500 ਸਾਲ 2700 ਸਾਲ ਪਹਿਲਾਂ ਦਾ ਕਿਸੇ ਰਾਜੇ ਨੇ ਚਲਾਇਆ ਹੋਇਆ ਵੀ ਉਹ ਮੈਟਲ ਹੋਣ ਕਰਕੇ ਉਹ ਖਰਾਬ ਨਹੀਂ ਹੋਇਆ ਉਹ ਅੱਜ ਵੀ ਮਤਲਬ ਕਾਫੀ ਹੱਦ ਤੱਕ ਕਹਿ ਲਈਏ ਵੀ ਸੇਫ ਆ ਉਹ ਸ਼ੋ ਹੁੰਦਾ ਵੀ ਭਾਈ ਆਹ ਰਾਜੇ ਦਾ ਹੈਗਾ ਆ ਵੀ ਜਿਹੜੀ ਉਹ ਚੀਜ਼ ਨੂੰ ਸਾਂਭੀਏ ਜਿਹੜੀ ਚੀਜ਼ ਮਤਲਬ ਖਰਾਬ ਹੋਣ ਦੀ ਕਗਾਰ ਤੇ ਆ ਮਤਲਬ ਜਿਹੜਾ ਜਿਹੜੀ ਚੀਜ਼ ਨੂੰ ਸਾਂਭਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਆਪਣਾ ਇਤਿਹਾਸ ਯਾਨੀ ਕਿ ਹੱਥ ਲਿਖਤ ਗ੍ਰੰਥ ਕਿਉਂਕਿ ਪੇਪਰ ਹੋਣ ਕਰਕੇ ਮਤਲਬ ਉਹਨਾਂ ਦੇ ਪੱਤਰੇ ਖਰਾਬ ਹੋ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਸਾਂਭਣ ਲਈ ਮੇਰੇ ਮਨ ਚ ਇੱਕ ਫੁਰਨਾ ਆਇਆ ਤੇ ਫਿਰ ਮੈਂ ਲਗਭਗ 3-4 ਸਾਲ ਤੋਂ ਇੱਧਰ ਨੂੰ ਵੀ ਇਹ ਚੀਜ਼ ਵੀ ਨਾਲ ਕਲੈਕਟ ਕਰਨੀ ਸ਼ੁਰੂ ਕੀਤੀ ਆ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰ ਕੇ ਮਤਲਬ ਇਹ ਹੱਥ ਲਿਖਤ ਗ੍ਰੰਥ ਇਕੱਠੇ ਕਰਨੇ ਸ਼ੁਰੂ ਕੀਤੇ ਤੇ ਮੇਰੇ ਕੋਲ ਲਗਭਗ 72 ਹੱਥ ਲਿਖਤ ਗ੍ਰੰਥ ਹੈਗੇ ਆ ਜੀ ਜਿਹਦੇ ਵਿੱਚ ਹਿੰਦੂ ਧਰਮ ਦੇ ਸਿੱਖ ਧਰਮ ਦੇ ਤੇ ਮੁਸਲਿਮ ਧਰਮ ਦੇ ਗ੍ਰੰਥ ਨੇ ਤੇ ਜਿਵੇਂ ਸਿੱਖ ਧਰਮ ਦੇ ਵਿੱਚ ਪੰਜ ਬਾਣੀਆਂ ਦੀ ਪੋਥੀ ਹੋ ਗਈ ਪੰਜ ਗ੍ਰੰਥੀ ਦਸ ਗ੍ਰੰਥੀ ਹੋ ਗਈ ਹੱਥ ਲਿਖਤ ਦਸਮ ਗ੍ਰੰਥ ਹੋ ਗਿਆ ਤੇ ਬਾਕੀ ਸੁਖਮੀ ਸਾਹਿਬ ਦੇ ਗੁਟਕੇ ਹੋ ਗਏ ਜਪਜੀ ਸਾਹਿਬ ਦੇ ਗੁਟਕੇ ਹੋ ਗਏ ਜਾਪ ਸਾਹਿਬ ਦੇ ਗੁਟਕੇ ਸਭ ਹੋ ਗਏ ਤੇ ਉਸ ਤੋਂ ਬਾਅਦ ਹਿੰਦੂ ਧਰਮ ਦੇ ਵਿੱਚ ਰਮਾਇਣ ਹੋ ਗਈ ਗੀਤਾ ਹੋ ਗਈ ਤੇ ਪੱਤਿਆਂ ਦੇ ਉੱਪਰ ਲਿਖੀ ਰਮਾਇਣ ਉਹ ਵੀ ਮੇਰੇ ਕੋਲ ਹੈਗੀ ਆ ਲਗਭਗ ਉਹਦਾ ਜਿਹੜਾ ਪੀਰੀਅਡ ਆ ਉਹ 600 ਤੋਂ 900 ਸਾਲ ਦਾ ਹੈਗਾ ਜਿਹਨੂੰ ਮਤਲਬ ਤਾੜ ਪੱਤਰ ਵੀ ਕਿਹਾ ਜਾਂਦਾ ਯਾਨੀ ਕਿ ਪੱਤਿਆਂ ਦੇ ਉੱਪਰ ਲਿਖੇ ਹੋਏ ਉਹ ਰਮਾਇਣ ਲਿਖੀ ਹੋਈ ਹੈਗੀ ਮੇਰੇ ਕੋਲ ਜੀ
ਬਹੁਤ ਸੋ ਬਾਕੀ ਕਾਫੀ ਸਾਰੀਆਂ ਚੀਜ਼ਾਂ ਨੇ ਔਰ ਇੱਕ ਸਵਾਲ ਜਿਹੜਾ ਮੇਰੇ ਮਨ ਚ ਘੁੰਮ ਰਿਹਾ ਸਾਡੇ ਬਹੁਤ ਸਾਰੇ ਸਰੋਤੇ ਵੀ ਇਹ ਸੋਚ ਰਹੇ ਹੋਣੇ ਕਿ ਇਹ ਸਵਾਲ ਜਰੂਰ ਆਵੇ ਤੇ ਗੁਰਿੰਦਰ ਜੀ ਨੇ ਵੀ ਮੈਸੇਜ ਦੇ ਵਿੱਚ ਪੁੱਛ ਲਿਆ ਕਹਿੰਦੇ ਜੇ ਕਿਸੇ ਨੇ ਇਹਨਾਂ ਚੀਜ਼ਾਂ ਨੂੰ ਦੇਖਣਾ ਹੋਵੇ ਤੇ ਉਹ ਕਿੱਦਾਂ ਦੇਖ ਸਕਦੇ ਨੇ ਕਿਸੇ ਵੇਲੇ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਇੱਕ ਆਮ ਜਿਹੀਆਂ ਚੀਜ਼ਾਂ ਖਾਸ ਨੇ ਵੇਖਣ ਨੂੰ ਨਹੀਂ ਮਿਲਦੀਆਂ ਤੁਸੀਂ ਕਿਤੇ ਪ੍ਰਦਰਸ਼ਨੀ ਵੀ ਲਗਾਉਂਦੇ ਹੋ ਇਹਨਾਂ ਦੇ ਲਈ
ਹਾਂਜੀ ਜਿਸ ਤਰ੍ਹਾਂ ਉਹਨਾਂ ਨੂੰ ਮੈਂ ਦੱਸਿਆ ਵੀ ਹੱਥ ਲਿਖਤ ਗ੍ਰੰਥ ਹੋ ਗਏ ਫਿਰ ਸ਼ਾਸਤਰ ਹੋ ਗਏ ਹਥਿਆਰ ਹੋ ਗਏ ਜਿਵੇਂ ਕਿ ਤੀਰ ਤਲਵਾਰਾਂ ਖੰਜਰ ਕਟਾਰਾਂ ਵਿਸ਼ੂਏ ਸੁਰੇ ਨੇਜੇ ਕਿਰਪਾਨਾ ਗੰਡਾਸੇ ਉਹ ਵਰਾਇਟੀ ਜਿਹੜੀ ਕਿ ਪਹਿਲਾਂ ਜੰਗਾਂ ਦੇ ਵਿੱਚ ਵਰਤੀ ਜਾਂਦੀ ਸੀ ਤੇ ਉਹ ਅੱਜ ਕੱਲ ਜਿਹੜੀ ਅਲੋਪ ਹੋ ਚੁੱਕੀ ਹੈ ਜਿਸ ਤਰ੍ਹਾਂ ਸਿੱਕੇ ਹੱਥ ਲਿਖਤ ਗ੍ਰੰਥ ਤੇ ਹਥਿਆਰ ਤੇ ਪੇਂਡੂ ਸੱਭਿਆਚਾਰ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਚੀਜ਼ਾਂ ਦੀ ਵੈਸੇ ਮੈਂ ਹੁਣ ਤੱਕ 180 ਪ੍ਰਦਰਸ਼ਨੀਆਂ ਲਗਾ ਚੁੱਕਿਆ ਜੀ ਸਕੂਲਾਂ ਕਾਲਜਾਂ ਗੁਰਦੁਆਰਿਆਂ ਦੇ ਵਿੱਚ ਤੇ ਲੋਕਡਾਊਨ ਤੋਂ ਪਹਿਲਾਂ ਮੇਰੇ ਕੋਲ 9 ਐਗਜੀਬਿਸ਼ਨ ਬੁੱਕ ਵੀ ਸੀਗੀਆਂ ਤੇ ਲੋਕਡਾਊਨ ਕਰਕੇ ਉਹ ਸਾਰੇ ਪ੍ਰੋਗਰਾਮ ਮਤਲਬ ਕੈਂਸਲ ਕਰਨੇ ਪਏ ਨੇ ਤੇ ਨੈਕਸਟ ਜਦੋਂ ਵੀ ਕੋਈ ਵੀ ਆਊਗਾ ਤਾਂ ਮੈਂ ਮੇਰੇ ਫੇਸਬੁੱਕ ਪੇਜ ਤੇ ਬਾਕੀ ਮੇਰਾ ਆਪਣੇ www.puratanvirsa.com ਦੇ ਉੱਪਰ ਮੈਂ ਆਪਣੀ ਸਾਰੀ ਪਾ ਦਿੰਦਾ ਹੁੰਦਾ ਵੈਬਸਾਈਟ ਦੇ ਉੱਪਰ ਵੀ ਇਸ ਤਰ੍ਹਾਂ ਦੀ ਆਹ ਐਕਟੀਵਿਟੀ ਹੈ ਮੇਰੀ 3 ਤਰੀਕ ਨੂੰ ਆਹ ਜਗ੍ਹਾ ਤੇ ਪ੍ਰਦਰਸ਼ਨੀ ਲੱਗੂਗੀ ਤੇ ਜਿੰਨੀਆਂ ਵੀ ਅੱਜ ਤੱਕ ਪ੍ਰਦਰਸ਼ਨੀਆਂ ਮੈਂ ਲਾਈਆਂ ਨੇ 180 ਪ੍ਰਦਰਸ਼ਨੀਆਂ ਉਹ ਬਿਲਕੁਲ ਮਤਲਬ ਫ੍ਰੀ ਸੇਵਾ ਲਾਈਆਂ ਨੇ ਮਤਲਬ ਸਿਰਫ ਤੇ ਸਿਰਫ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਾਸਤੇ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੋੜਨ ਵਾਸਤੇ
ਜੀ ਬਹੁਤ ਵਧੀਆ ਗੱਲ ਹੈ ਬੜੀ ਚੰਗੀ ਗੱਲ ਹੈ ਜੀ ਔਰ ਤੁਸੀਂ ਦੱਸਿਆ ਕਿ ਵੈਬਸਾਈਟ ਤੇ ਵੀ ਤੁਸੀਂ ਅਪਡੇਟ ਕਰਦੇ ਰਹਿੰਦੇ ਹੋ ਸੋ ਬਹੁਤ ਸਾਰੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸੁਣ ਰਹੇ ਨੇ ਦੇਖਣਾ ਚਾਹੁੰਦੇ ਨੇ ਤੁਹਾਡੀਆਂ ਉਹਨਾਂ ਚੀਜ਼ਾਂ ਨੂੰ ਤਾਂ ਉਹ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਨੇ ਤੁਹਾਡੀ ਫੇਸਬੁੱਕ ਤੇ ਵੀ ਦੇਖ ਸਕਦੇ ਨੇ ਕਿੰਨਾ ਕੁ ਉਤਸ਼ਾਹ ਹੁੰਦਾ ਪਰਮਿੰਦਰ ਜੀ ਲੋਕਾਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖਣ ਦਾ ਕਿੱਦਾਂ ਦਾ ਰਿਸਪੋਂਸ ਤੁਹਾਨੂੰ ਮਿਲਦਾ ਜਦੋਂ ਵੀ ਕਦੇ ਤੁਸੀਂ ਪ੍ਰਦਰਸ਼ਨੀ ਲਗਾਉਂਦੇ ਹੋ ਐਗਜੀਬਿਸ਼ਨ ਕਿਤੇ ਲਗਾਉਂਦੇ ਹੋ ਤੇ ਕਿੱਦਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਕੋਈ ਯੂਨੀਕ ਜੀ ਆਈਟਮ ਜਿਵੇਂ ਬੱਚਿਆਂ ਨੂੰ ਮਤਲਬ ਆਪਣੀ ਪ੍ਰਦਰਸ਼ਨੀ ਦੇ ਵੱਲ ਖਿੱਚੇ ਸੋ ਇਹੋ ਜਿਹਾ ਕੁਛ ਹੁੰਦਾ ਤਾਂ ਕਿੱਦਾਂ ਲੱਗਦਾ ਤੁਹਾਨੂੰ
ਹਾਂਜੀ ਜਿਸ ਤਰ੍ਹਾਂ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਇੱਕ ਟੈਂਪੂ ਦੇ ਵਿੱਚ ਸਾਰਾ ਕੁਛ ਰੱਖ ਕੇ ਟਰੰਕਾਂ ਦੇ ਵਿੱਚ ਮੇਰਾ ਮਤਲਬ ਸਮਾਨ ਸੈਟਿੰਗ ਕਰਕੇ ਰੱਖਿਆ ਹੁੰਦਾ ਤੇ ਜਦੋਂ ਉੱਥੇ ਐਗਜੀਬਿਸ਼ਨ ਲਾਈ ਦੀ ਆ ਤੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਲਾਉਂਦੇ ਹਾਂ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਉਂਦੇ ਹਾਂ, ਖਾਸ ਤੌਰ ਤੇ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਤੇ ਜਿਹੜੇ ਟੀਚਰ ਨੇ ਜਾਂ ਪ੍ਰੋਫੈਸਰ ਨੇ ਕਾਲਜਾਂ ਦੇ ਉਹ ਵੀ ਬੜੇ ਹੈਰਾਨ ਹੋ ਜਾਂਦੇ ਨੇ, ਉਹ ਵੀ ਇੰਨੇ ਕੁ ਮਤਲਬ ਹੈਰਾਨ ਹੋ ਜਾਂਦੇ ਨੇ ਵੀ ਉਹ ਐਂ ਪੁੱਛਦੇ ਆ ਵੀ ਤੁਹਾਨੂੰ ਇਹ ਕਿੱਥੋਂ ਮਿਲੀਆਂ, ਜਿਹੜੇ 90-80 ਸਾਲ ਦੇ ਬਜ਼ੁਰਗ ਵੀ ਕਿਤੇ ਮਤਲਬ ਕਈ ਵਾਰੀ ਪੇਰੈਂਟਸ ਵੀ ਆਏ ਹੁੰਦੇ ਆ ਕਦੇ ਸਕੂਲੀ ਫੰਕਸ਼ਨਾਂ ਦੇ ਵਿੱਚ ਅਟੈਂਡ ਕਰਨ ਵਾਸਤੇ ਜਾਂ ਉੱਥੇ ਚੀਫ ਗੈਸਟ ਆਏ ਹੁੰਦੇ ਆ, ਉਹ ਵੀ ਬੜੇ ਗੌਰ ਨਾਲ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ, ਉਹ ਕਹਿੰਦੇ ਸਾਡੀ ਉਮਰ 90-90 ਸਾਲ ਦੀ ਹੋ ਗਈ ਪੁੱਤ, ਅਸੀਂ ਆਪਦੀ ਜ਼ਿੰਦਗੀ 'ਚ ਇਹ ਚੀਜ਼ਾਂ ਨਹੀਂ ਵੇਖੀਆਂ, ਤੂੰ ਇਹ ਕਿੱਥੋਂ ਲਿਆਇਆ, ਤੈਨੂੰ ਕਿਵੇਂ ਮਿਲੀਆਂ, ਬੜੇ ਮਤਲਬ ਅਜੀਬੋ ਗਰੀਬ ਸਵਾਲ ਹੁੰਦੇ ਉਹਨਾਂ ਦੇ। ਤੇ ਬਾਕੀ ਜਿਹੜੀ ਉਸ ਬੱਚਿਆਂ ਵਾਸਤੇ ਮੈਂ ਛੋਟਾ ਜਿਹਾ ਇੱਕ ਸਿੱਕੇ ਹੱਥ ਲਿਖਤ ਗ੍ਰੰਥ ਜਾਂ ਮਤਲਬ ਸ਼ਾਸਤਰਾਂ ਤੋਂ ਬਿਨਾਂ ਇੱਕ ਥੋੜਾ ਜਿਹਾ ਮੈਂ ਟੌਪਿਕ ਚੇਂਜ ਕਰਕੇ ਬੱਚਿਆਂ ਨੂੰ ਖਿੱਚਣ ਵਾਸਤੇ ਇੱਕ ਮੈਂ ਮੈਚ ਬਾਕਸ ਮਾਚਿਸ ਦੀਆਂ ਡੱਬੀਆਂ ਦੀ ਐਗਜੀਬਿਸ਼ਨ ਵੀ ਨਾਲ ਲਾਉਣਾ। ਜਿਵੇਂ ਮਾਚਿਸ ਵੈਸੇ ਇਹ ਜਿਹੜੀ ਚੀਜ਼ ਹੈ ਇਹ ਵਿਰਸੇ ਨਾਲ ਸੰਬੰਧ ਨਹੀਂ ਰੱਖਦੀ, ਪਰ ਇੱਕ ਬੱਚਿਆਂ ਨੂੰ ਥੋੜਾ ਜਿਹਾ ਖਿੱਚਣ ਵਾਸਤੇ ਵੀ ਕਿਸੇ ਵੀ ਚੀਜ਼ ਦੇ ਉੱਪਰ ਫੋਕਸ ਕਰਕੇ ਕੁਛ ਵੀ ਚੀਜ਼ ਕਲੈਕਟ ਕੀਤੀ ਜਾ ਸਕਦੀ ਆ। ਤੇ ਜਿਵੇਂ ਮੈਂ ਮੈਚ ਬਾਕਸ ਦੀ ਕਲੈਕਸ਼ਨ ਉਹਦੇ ਚ ਡਿਸਪਲੇ ਕਰਦਾ, ਤਕਰੀਬਨ 2000 ਮੈਚ ਬਾਕਸ ਮੈਂ ਉਹਦੇ ਚ ਡਿਸਪਲੇ ਕਰਦਾ ਹੁੰਦਾ, ਕਿ ਮੇਰੇ ਕੋਲੇ ਲਗਭਗ 14,000 ਮੈਚ ਬਾਕਸ ਹੈਗੀਆਂ ਨੇ ਬਿਲਕੁਲ ਡਿਫਰੈਂਟ, ਤੇ 14,000 ਮਾਚਿਸ ਦੀਆਂ ਡੱਬੀਆਂ ਮੇਰੇ ਕੋਲ ਡਿਫਰੈਂਟ ਡਿਫਰੈਂਟ ਹੈਗੀਆਂ ਨੇ। ਤੇ ਜਿਸ ਤਰ੍ਹਾਂ ਕਹਿ ਲਈਏ ਵੀ ਜਿਹੜੀ ਚੀਚੀ ਦਾ ਜਿਹੜਾ ਨਾਂ ਹੁੰਦਾ ਉਸ ਮਤਲਬ ਉਸ ਤਰ੍ਹਾਂ ਦੀਆਂ ਜਿਵੇਂ ਕਹਿ ਲਓ ਵੀ ਛੋਟੀ ਛੋਟੀਆਂ ਮਾਚਿਸ ਦੀਆਂ ਡੱਬੀਆਂ ਬਿਲਕੁਲ ਯਾਨੀ 20-30 ਇੰਚੀ ਦੀਆਂ ਛੋਟੀ ਛੋਟੀਆਂ ਮਾਚਿਸ ਦੀਆਂ ਡੱਬੀਆਂ ਵੀ ਹੈਗੀਆਂ ਨੇ, ਤੇ 1-1 ਫੁੱਟ ਲੰਬੀਆਂ ਮਾਚਿਸ ਦੀਆਂ ਡੱਬੀਆਂ ਵੀ ਹੈਗੀਆਂ ਨੇ ਜਿਹਦੇ ਚ ਤੀਲੀ ਵੀ 1 ਫੁੱਟ ਲੰਬੀ ਹੈਗੀ ਆ ਜੀ।
ਤੇ
ਹਾਂਜੀ ਜਿਸ ਤਰ੍ਹਾਂ ਲੱਕੜ ਦੀਆਂ ਮਾਚਿਸ ਦੀਆਂ ਡੱਬੀਆਂ ਜਿਹਨੇ ਜਿਹੜਾ ਉਹਦਾ ਬਾਹਰਲਾ ਕਵਰ ਆ, ਜਿਹੜਾ ਡਰੋਰ ਚੱਲਦਾ ਜਿਹਦੇ ਵਿੱਚ ਤੀਲੀਆਂ ਰੱਖੀਆਂ ਹੁੰਦੀਆਂ ਉਹ ਵੀ ਲੱਕੜ ਦੇ, ਤੇ ਇਸ ਤਰ੍ਹਾਂ ਦੀਆਂ ਪਲਾਸਟਿਕ ਦੀ ਤੀਲੀ ਵਾਲੀਆਂ ਮਤਲਬ ਤੇ ਡਿਫਰੈਂਟ ਨੇਮ ਡਿਫਰੈਂਟ ਕਲਰ ਡਿਫਰੈਂਟ ਐਡ ਡਿਫਰੈਂਟ ਫੋਟੋ ਮੇਰੇ ਕੋਲ 14,000 ਡਿਫਰੈਂਟ ਆ। ਤੇ ਮੈਂ ਇਹ ਤਾਂ ਰੱਖਣੀਆਂ ਸ਼ੁਰੂ ਕੀਤੀਆਂ ਵੀ ਬੱਚਿਆਂ ਨੂੰ ਹੋ ਸਕਦਾ ਵੀ ਇਸ ਤਰ੍ਹਾਂ ਦੀ ਕੋਈ ਚੇਟਕ ਲੱਗ ਜਾਵੇ। ਮੇਰਾ ਇਹ ਮੰਨਣਾ ਆ ਵੀ ਜਿਹੜਾ ਵੀ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੌਂਕ ਪਾਲਦਾ, ਚਾਹੇ ਉਹ ਮੈਚ ਬਾਕਸ ਹੀ ਇਕੱਠੀ ਕਰਨੀ ਸ਼ੁਰੂ ਕਰੇ, ਚਾਹੇ ਉਹ ਪੈਨ ਹੀ ਇਕੱਠੇ ਕਰਨੇ ਸ਼ੁਰੂ ਕਰੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਰ ਕੁਛ ਵੀ ਕਲੈਕਟ ਕਰਨਾ ਸ਼ੁਰੂ ਕਰੇ, ਜਿਵੇਂ ਕਿਸੇ ਦਾ ਵੀ ਇੱਕ ਬੱਚੇ ਦਾ ਇੱਕ ਫੋਕਸ ਬਣ ਗਏ ਕੁਛ ਵੀ ਕਲੈਕਟ ਕਰਨਾ ਸ਼ੁਰੂ ਕਰੇ, ਉਹ ਬੱਚਾ ਮਤਲਬ ਕਦੇ ਵੀ ਕਿਸੇ ਨਸ਼ੇ ਵੱਲ ਜਾਂ ਕਿਸੇ ਗਲਤ ਕੰਮ ਵੱਲ ਨਹੀਂ ਜਾਊਗਾ, ਕਿਉਂਕਿ ਉਹਦਾ ਮਾਇੰਡ ਸਿਰਫ ਇੱਕ ਫੋਕਸ ਬਣ ਗਿਆ, ਉਹ ਉਧਰ ਹੀ ਟਿਕਿਆ ਰਹੂਗਾ, ਮੇਰਾ ਇਹ ਮੰਨਣਾ। ਇਸ ਤਰ੍ਹਾਂ ਇਸ ਕਰਕੇ ਮਤਲਬ ਇਹ ਮੈਚ ਬਾਕਸ ਦੀ ਜਿਹੜੀ ਕਲੈਕਸ਼ਨ ਆ ਇਹ ਵੀ ਮੈਂ ਉੱਥੇ ਨਾਲ ਡਿਸਪਲੇ ਕਰਦਾ ਜੀ।
ਠੀਕ ਹੈ ਜੀ। ਅੱਛਾ ਤੁਹਾਨੂੰ ਆਪਣੀਆਂ ਜਿਹੜੀਆਂ ਹੁਣ ਤੱਕ ਇੰਨੀਆਂ ਸਾਰੀਆਂ ਕਲੈਕਸ਼ਨਸ ਦੇ ਵਿੱਚੋਂ ਪਰਮਿੰਦਰ ਜੀ ਤੁਹਾਨੂੰ ਕੋਈ ਆਪਦੀ ਕੋਈ ਇਹੋ ਜਿਹੀ ਕਲੈਕਸ਼ਨ ਬੜੀ ਰੇਅਰ ਲੱਗਦੀ ਹੋਵੇ, ਖਾਸ ਲੱਗਦੀ ਹੋਵੇ ਕਿ ਆਹ ਮੇਰੇ ਕੋਲ ਜਿਹੜੀ ਚੀਜ਼ ਹੈ ਨਾ ਸੱਚੀ ਸਭ ਤੋਂ ਡਿਫਰੈਂਟ ਹੈ ਔਰ ਹਰ ਕੋਈ ਇਸ ਨੂੰ ਦੇਖਣਾ ਪਸੰਦ ਕਰੇਗਾ?
ਹਾਂਜੀ, ਜਿਸ ਤਰ੍ਹਾਂ ਸਿੱਕਿਆਂ ਦੀ ਗੱਲ ਕਰੀਏ, ਸਿੱਕਿਆਂ ਦੇ ਵਿੱਚ ਦੇਖੋ ਸਿੱਕੇ ਸਾਰੇ ਰਾਜਿਆਂ ਦੇ ਵਧੀਆ ਨੇ, ਰੇਅਰ ਨੇ, ਕਿਉਂਕਿ ਉਹਨਾਂ ਦਾ ਰਾਜ ਰਿਹਾ, ਉਹਨਾਂ ਨੇ ਆਪਦੇ ਚਲਾਏ, ਠੀਕ ਹੈ ਜੀ। ਪਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੇਟਾ ਮਤਲਬ ਮਹਾਰਾਜਾ ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਛੋਟੀ ਉਮਰ ਦੇ ਵਿੱਚ ਗੱਡੀ ਤੇ ਬਿਠਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਥੋੜੇ ਚਿਰ ਬਾਅਦ ਅੰਗਰੇਜ਼ ਆਪਣੇ ਨਾਲ ਬਾਹਰ ਲੈ ਗਏ, ਉਹ ਜਿੰਨਾ ਚਿਰ ਗੱਡੀ ਤੇ ਬੈਠੇ ਰਹੇ ਕੁਛ ਚਿਰ ਦੇ ਵਿੱਚ ਉਹਨਾਂ ਦੇ ਨਾਮ ਤੇ ਜਾਂ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਵੀ ਸਿੱਕੇ ਨਿਕਲੇ ਉਹ ਸਿੱਕੇ ਬਹੁਤ 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 ਜ਼ਿਆਦਾ ਰੇਅਰ ਨੇ ਮਹਾਰਾਜਾ ਦਲੀਪ ਸਿੰਘ ਦੇ ਸਿੱਕੇ। ਤੇ ਮੇਰੇ ਕੋਲੇ ਮਹਾਰਾਜਾ ਦਲੀਪ ਸਿੰਘ ਦਾ ਰੁਪਈਆ, ਚਾਂਦੀ ਦਾ ਰੁਪਈਆ, ਤੇ ਮਹਾਰਾਜਾ ਦਲੀਪ ਸਿੰਘ ਦਾ ਕਾਪਰ ਦਾ ਪੈਸਾ ਜਿਹੜਾ ਤੇ ਮਿੰਟ ਡੇਰਾ ਗਾਜੀ ਖਾਂ ਤੋਂ ਮਤਲਬ ਜਾਰੀ ਹੋਇਆ ਹੋਇਆ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਆ ਡੇਰਾ, ਹਾਂਜੀ ਡੇਰਾ ਗਾਜੀ ਖਾਂ, ਉਥੋਂ ਮਤਲਬ ਇਹ ਸਿੱਕਾ ਬਣਿਆ ਹੋਇਆ। ਤੇ ਇਹ ਸਿੱਕੇ ਯਾਨੀ ਕਿ ਬਹੁਤ 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 ਜ਼ਿਆਦਾ ਰੇਅਰ ਨੇ। ਤੇ ਬਾਕੀ ਜਿਹੜੀ ਹੱਥ ਲਿਖਤ ਗ੍ਰੰਥਾਂ ਦੇ ਵਿੱਚੋਂ ਗੱਲ ਕਰਦੇ ਹਾਂ ਤੇ ਉਹਦੇ ਵਿੱਚੋਂ ਇੱਕ ਤਾਂ ਮੇਰੇ ਕੋਲ ਪੱਤਿਆਂ ਦੇ ਉੱਪਰ ਲਿਖੀ ਹੋਈ ਜਿਹੜੀ ਰਮਾਇਣ ਆ ਉਹ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੀ ਆ, ਕਿਉਂਕਿ ਇਹ ਸਾਰਿਆਂ ਨਾਲ ਯੂਨੀਕ ਕਲੈਕਸ਼ਨ ਆ। ਤੇ ਦੂਸਰਾ ਜੰਮੂ ਦਾ ਮਹਾਰਾਜਾ ਗੁਲਾਬ ਸਿੰਘ ਜਿਹਨੂੰ ਡੋਗਰਾ ਰਾਜਾ ਵੀ ਕਿਹਾ, ਡੋਗਰੇ ਵੀ ਕਿਹਾ ਜਾਂਦਾ, ਡੋਗਰਾ ਰਾਜਾ ਗੁਲਾਬ ਸਿੰਘ,
ਤੇ
ਡੋਗਰੇ ਰਾਜੇ ਗੁਲਾਬ ਸਿੰਘ ਜੀ ਨੇ 1840 ਦੇ ਵਿਚ ਆਪਦੇ ਜਿਹੜੇ ਉੱਥੇ ਦੇ ਲਿਖਾਰੀ ਸੀ ਉਹਦੇ ਆਪਣੇ ਅੰਦਰ ਰਾਜਭਾਗ ਦੇ ਅੰਦਰ ਭਾਈ ਕੇਸਰ ਸਿੰਘ, ਭਾਈ ਕੇਸਰ ਸਿੰਘ ਤੋਂ ਪੰਜਾਬੀ ਦੇ ਵਿਚ ਗੀਤਾ ਲਿਖਵਾਈ ਸੀ 1840 ਦੇ ਵਿਚ, ਤੇ 720 ਪੇਜ ਦੀ ਗੀਤਾ ਜਿਹੜੀ ਕਿ ਹੱਥ ਨਾਲ ਰੋਟੀ ਵਾਂਗੂ ਵੇਲ ਕੇ ਪੇਪਰ ਬਣਿਆ ਹੋਇਆ ਹੁੰਦਾ ਸੀ ਉਹਦੇ ਉੱਪਰ ਹੱਥ ਲਿਖਤਾ ਜੀ ਸਾਰੀ, ਤੇ ਅੱਜ ਤੱਕ ਪੂਰੇ ਵਰਲਡ ਦੇ ਵਿਚ ਜਿੰਨੇ ਵੀ ਗ੍ਰੰਥ ਮਿਲੇ ਨੇਗੇ ਜੀ, ਤੇ ਉਹਨਾਂ ਦੇ ਵਿਚ 4 ਤੋਂ ਲੈ ਕੇ 6 ਪਿੱਕ ਤੱਕ ਵੱਧ ਤੋਂ ਵੱਧ ਮਿਲਦੀਆਂ ਨੇਗੀਆਂ, ਜਿੰਨੇ ਵੀ ਗ੍ਰੰਥ ਮਿਲਦੇ ਆ।
ਤੇ
ਮੇਰੇ ਕੋਲ ਜਿਹੜਾ ਇਹ ਗ੍ਰੰਥ ਆ, ਮਤਲਬ ਭਗਵਤ ਗੀਤਾ ਆ ਪੰਜਾਬੀ ਦੇ ਵਿਚ, ਇੱਕ ਤਾਂ ਪੰਜਾਬੀ ਦੇ ਵਿਚ ਹੋਣ ਕਰਕੇ ਹੀ ਰੇਅਰ ਆ, ਤੇ ਦੂਸਰਾ ਗੁਲਾਬ ਸਿੰਘ ਜੀ ਨੇ ਲਿਖਾਈ ਆ, ਮਹਾਰਾਜਾ ਗੁਲਾਬ ਸਿੰਘ ਜੀ ਨੇ, ਤੇ ਉਹ ਉਹਦੇ ਕਰਕੇ ਰੇਅਰ ਆ, ਤੇ ਤੀਜਾ ਪੂਰੇ ਦੁਨੀਆਂ ਚ ਤੁਹਾਨੂੰ ਦੱਸਿਆ ਵੀ 4 ਤੋਂ 6 ਪਿੱਕ ਮਿਲੀਆਂ ਨੇ ਹਜੇ ਤੱਕ, ਜਿੰਨੀਆਂ ਵੀ ਗ੍ਰੰਥਾਂ ਦੇ ਵਿਚ ਪਿੱਕ ਮਿਲੀਆਂ ਨੇ,
ਤੇ
ਇਹਦੇ ਵਿਚ 20 ਪਿਕਚਰ ਬਣੀਆਂ ਨੇ ਜੀ, ਨੈਚੁਰਲ ਕਲਰ ਦੀਆਂ ਨੇ, ਤੇ ਬਾਕੀ ਇਹਦੇ ਵਿਚ ਸਾਰੀਆਂ ਪਿਕਚਰ ਦੇ ਵਿਚ ਵਿਦ ਗੋਲਡ ਵਰਕ ਆ, ਸੋਨਾ ਲੱਗਿਆ ਹੋਇਆ ਜੀ 20 ਦੀਆਂ 20 ਪਿਕਚਰ ਦੇ ਵਿਚ, ਤੇ ਇਹ ਮੇਰੇ ਲਈ ਮਤਲਬ ਬਹੁਤ ਹੀ ਚਲੋ ਵੀ ਦਿਲ ਦੇ ਨੇੜੇ ਆ, ਮਤਲਬ ਮੇਰੀ ਕਲੈਕਸ਼ਨ ਦੀ ਯੂਨੀਕ ਮਤਲਬ ਆਈਟਮ ਆ, ਇਸ ਤਰ੍ਹਾਂ ਕਰਕੇ ਹਾਂਜੀ ਇਹ ਜੀ ਮਤਲਬ ਜਿਹੜੀਆਂ ਚੀਜ਼ਾਂ ਨੇ, ਮੈਂ ਮਤਲਬ ਚਲੋ ਵੀ ਖੁਸ਼ ਕਿਸਮਤ ਆ ਵੀ ਮੇਰੇ ਹਿੱਸੇ ਆਈਆਂ, ਬਾਕੀ ਚੀਜ਼ਾਂ ਸਾਰੀਆਂ ਵਧੀਆ ਨੇ, ਪਰ ਕੁਛ ਜਾਣੀ ਕਿ ਜਿਵੇਂ ਤੁਹਾਡੇ ਕਹਿਣ ਵਾਂਗੂ ਵੀ ਕੁਛ ਜ਼ਿਆਦਾ ਨੇੜੇ ਨੇ ਮੇਰੇ ਜਾਂ ਮੇਰੀ ਇੱਕ ਪੱਖੀ ਮੇਰੀ ਪਹਿਚਾਣ ਇਹਨਾਂ ਕਰਕੇ ਆ
ਜੀ। ਅੱਛਾ ਪਰਮਿੰਦਰ ਜੀ, ਇਹ ਜਿਹੜੀਆਂ ਚੀਜ਼ਾਂ ਕਈ ਹੁੰਦੀਆਂ ਨੇ, ਇਹਨਾਂ ਨੂੰ ਲੈਣ ਦੇ ਲਈ ਤੁਹਾਨੂੰ ਕੋਈ ਕੀਮਤ ਵੀ ਅਦਾ ਕਰਨੀ ਪੈਂਦੀ ਹੈ, ਜਾਂ ਤੁਹਾਨੂੰ ਲੋਕ ਉਹੋ ਜਿਹੇ ਲੋਕ ਹੁੰਦੇ ਨੇ ਜੋ ਆਪ ਇਹ ਚਾਹੁੰਦੇ ਹੁੰਦੇ ਨੇ ਕਿ ਕੋਈ ਇਹਨਾਂ ਦੀ ਸੰਭਾਲ ਕਰ ਸਕੇ, ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਦਿੰਦੇ ਨੇ?
ਹਾਂਜੀ ਹਾਂਜੀ, ਜਿਵੇਂ ਹੁਣ ਦੱਸਿਆ ਵੀ ਮੈਂ ਪਿੰਡਾਂ ਦੇ ਵਿਚ ਜਾਂਦਾ ਰਹਿੰਦਾ, ਦੇਖੋ ਬਹੁਤ ਲੋਕ ਨੇ ਜਿਹੜੇ ਕਿ ਆਪ ਸਾਂਭ ਸੰਭਾਲ ਨਹੀਂ ਕਰ ਸਕਦੇ, ਜਾਂ ਪੁਰਾਣੇ ਬਜ਼ੁਰਗ ਨੇ, ਅਗਲਾ ਕਹਿੰਦਾ ਵੀ ਮੈਂ ਤਾਂ ਭਾਈ ਪੁੱਤਰਾ ਹੁਣ ਸ਼ਾਇਦ ਕਦੋਂ ਵੀ ਤੁਰ ਜਾ, ਵੀ ਇਹਦੀ ਸਾਂਭ ਸੰਭਾਲ ਹੋ ਜਾਵੇ, ਇਹਨੂੰ ਸਾਂਭਣ ਵਾਲਾ ਕੋਈ ਮਿਲ ਜੇ, ਤੇ ਮੇਰੇ ਪੁੱਤ ਪੋਤੇ ਤਾਂ ਇਹਨੂੰ ਸਿੱਟੀ ਜਾਂਦੇ ਨੇ, ਉਹ ਬੰਦੇ ਮਤਲਬ ਆਪਾਂ ਨੂੰ ਬੁਲਾ ਕੇ ਘਰੋਂ ਸਪੈਸ਼ਲ ਫੋਨ ਕਰਕੇ, ਜਿਹਨਾਂ ਨੂੰ ਮੇਰੇ ਬਾਰੇ ਪਤਾ, ਉਹ ਮੈਨੂੰ ਫੋਨ ਕਰਕੇ ਮੈਨੂੰ ਮਤਲਬ ਬੁਲਾ ਕੇ ਉਹ ਚੀਜ਼ ਮੈਨੂੰ ਦੇ ਦਿੰਦੇ ਨੇ ਵੀ ਤੁਸੀਂ ਸੰਭਾਲਦੇ ਹੋ ਜੀ, ਤੁਸੀਂ ਇਹਨੂੰ ਸੰਭਾਲ ਕੇ ਬੱਚਿਆਂ ਨੂੰ ਦਿਖਾਓ ਜਾਂ ਆਪਣੀ ਇਹਦੀ ਸਾਂਭ ਸੰਭਾਲ ਕਰੋ। ਜਿਹੜੇ ਬੰਦੇ ਮਤਲਬ ਜਿਹਨਾਂ ਦੇ ਦਿਮਾਗ ਚ ਬਿਜ਼ਨਸ ਵੜ ਗਿਆ, ਅਗਲਾ ਕਹਿੰਦਾ ਜੀ ਮੈਂ ਤਾਂ ਇੰਨੇ ਦੀ ਦਊਗਾ, ਤੁਸੀਂ ਲੈਣੀ ਆ ਲੈ ਲਓ, ਨਹੀਂ ਤਾਂ ਨਾ ਸੀ। ਫਿਰ ਮੈਨੂੰ ਇਹ ਹੁੰਦਾ ਵੀ ਆਪਣੇ ਇਤਿਹਾਸ ਨਾਲ ਸੰਬੰਧ ਰੱਖਦੀ ਆ, ਵੀ ਜੇ ਮੰਨ ਲਓ ਮੈਂ ਨਹੀਂ ਲੈਂਦਾ, ਹੋ ਸਕਦਾ ਵੀ ਇਹ ਉਹਨੂੰ ਤੋੜ ਦੇਵੇ, ਉਹਨੂੰ ਜਲਾ ਦੇਵੇ, ਜਾਂ ਉਹਨੂੰ ਕਿਸੇ ਗਲਤ ਹੱਥਾਂ ਚ ਪਹੁੰਚਾ ਦੇਵੇ। ਮੈਂ ਇਸ ਕਰਕੇ ਮਤਲਬ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜੀ ਚੀਜ਼ ਵੀ ਮੈਨੂੰ ਮਿਲਦੀ ਆ ਤਾਂ ਮੈਂ ਉਹ ਲੈ ਕੇ ਆਪਣੀ ਪ੍ਰਦਰਸ਼ਨੀ ਦਾ ਮਤਲਬ ਹਿੱਸਾ ਬਣਾਉਣਾ, ਜਿਹੜੀ ਚੀਜ਼ ਨਹੀਂ ਹੁੰਦੀ ਮੈਂ ਉਹਨੂੰ ਲੈਣ ਦੀ ਵੱਧ ਕੋਸ਼ਿਸ਼ ਕਰਦਾ, ਜਿਹੜੀ ਚੀਜ਼ ਪਹਿਲਾਂ ਆਲਰੇਡੀ ਮੇਰੇ ਕੋਲ ਹੁੰਦੀ ਆ ਮੈਂ ਉਹ ਇਹ ਗੱਲ ਕਹਿ ਦਿੰਦਾ ਵੀ ਜਾਂ ਤਾਂ ਤੁਸੀਂ ਇਹਨੂੰ ਸਾਂਭ ਲਓ ਜਾਂ ਫਿਰ ਕੋਈ ਗੱਲ ਨੀ ਮੈਨੂੰ ਦੇ ਦੋ, ਵੀ ਜਿਹੜਾ ਮੇਰੇ ਵਰਗਾ ਕੋਈ ਮੇਰਾ ਸਾਥੀ ਆ ਵੀ ਜੇ ਉਹਨੂੰ ਲੋੜ ਹੋਊ ਮੈਂ ਉਹਨੂੰ ਦੇ ਸਕਦਾ।
ਓਕੇ, ਸੋ ਇੱਥੇ ਤੁਸੀਂ ਹੱਥ ਲਿਖਤ ਗ੍ਰੰਥਾਂ ਦਾ ਜ਼ਿਕਰ ਕੀਤਾ ਸੀ, ਤੇ ਸਾਡੇ ਕੁਝ ਸਰੋਤਿਆਂ ਦੇ ਸਵਾਲ ਨੇ ਕਿ ਤੁਸੀਂ ਇਹਨਾਂ ਗ੍ਰੰਥਾਂ ਨੂੰ ਕਿਸ ਤਰਤੀਬ ਦੇ ਨਾਲ ਸਾਂਭ ਕੇ ਰੱਖਿਆ ਹੋਇਆ, ਜਿਹੜੇ ਪੱਤਿਆਂ ਦੇ ਉੱਤੇ ਤੁਸੀਂ ਕਿਹਾ ਸੀਗਾ ਕਿ ਉਹਨਾਂ ਦੇ ਉੱਤੇ ਲਿਖੀ ਗਈ ਰਾਮਾਇਣ ਹੈ, ਸੋ ਕਿੱਦਾਂ ਤੁਸੀਂ ਸਾਂਭਦੇ ਹੋ ਜੀ?
ਜਿਸ ਤਰ੍ਹਾਂ ਆਪਾਂ ਗੁਟਕਾ ਸਾਹਿਬ ਜਾਂ ਆਪਾਂ ਪੋਥੀਆਂ ਸਿੱਖ ਧਰਮ ਦੀਆਂ ਦੀ ਆਪਾਂ ਸਤਿਕਾਰ ਨਾਲ ਬਿਲਕੁਲ ਕੱਪੜੇ ਦੇ ਵਿੱਚ ਸੁੱਚੇ ਬਿਲਕੁਲ ਚਿੱਟੇ ਕੱਪੜੇ ਧੋਤਿਆਂ ਦੇ ਵਿੱਚ ਆਪਾਂ ਉਹਨੂੰ ਸਾਂਭ ਸੰਭਾਲ ਕਰਦੇ ਹਾਂ, ਬਿਲਕੁਲ ਉਵੇਂ ਹੀ ਮਤਲਬ ਬਾਬਾ ਜੀ ਦਾ ਕਮਰਾ ਮੇਰਾ ਲੈਦਾ ਬਣਾਇਆ ਹੋਇਆ ਸਪੈਸ਼ਲੀ,
ਤੇ
ਇਹ ਜਿੰਨੀਆਂ ਵੀ ਪੋਥੀਆਂ ਨੇ ਉਹਦੇ ਚ ਸਾਰੀਆਂ ਮਤਲਬ ਰੱਖੀਆਂ ਹੋਈਆਂ ਨੇ, ਤੇ ਥੋੜੇ ਦਿਨਾਂ ਬਾਅਦ ਜਦੋਂ ਵੀ ਸਮਾਂ ਲੱਗਦਾ ਜਿਵੇਂ ਸੰਡੇ ਹੁੰਦਾ ਤਾਂ ਉਹਨਾਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਖੋਲ੍ਹ ਕੇ ਤੇ ਉਹਨਾਂ ਦਾ ਕੱਪੜਾ ਮਾਰ ਲਈਦਾ, ਪੱਤਰਿਆਂ ਨੂੰ ਇਕੱਲੇ ਇਕੱਲੇ ਨੂੰ ਸਾਫ਼ ਕਰੀਦਾ, ਬਾਕੀ ਕਦੇ ਲੱਗਦਾ ਵੀ ਇਹਨੂੰ ਆਪਾਂ ਵੀ ਧੁੱਪ ਲਵਾਉਣੀ ਆ, ਫਿਰ ਕੁਛ ਜੋ ਦੋ ਦੋ ਚਾਰ ਚਾਰ ਪੋਥੀਆਂ ਕਰਕੇ ਟਾਈਮ ਚੋਂ ਟਾਈਮ ਕੱਢ ਕੇ ਮੇਰਾ ਬੇਟਾ ਨਾਲ ਮਤਲਬ ਹੈਲਪ ਕਰਦਾ, ਬੇਟੀ ਨਾਲ ਹੈਲਪ ਕਰਦੀ ਆ, ਉਹਨਾਂ ਨੂੰ ਫਿਰ ਮਤਲਬ ਧੁੱਪ ਵੀ ਲਵਾਈ ਦੇ ਤੇ ਨਾਲ ਫਿਰ ਸਾਰਾ ਕੱਲਾ ਕੱਲਾ ਪੱਤੇ ਨੂੰ ਕੱਪੜੇ ਨਾਲ ਸਾਫ ਵੀ ਕਰੀ ਜਾਂਦੀ ਉਹਨਾਂ ਦੀ ਇਸ ਤਰ੍ਹਾਂ ਦੀ ਸਾਂਭ ਸੰਭਾਲ ਕਰੀ
ਨਾਲ ਲੱਗਿਆ ਹੋਇਆ ਕਿ ਉਹ ਤੁਹਾਡੀ ਜਿਹੜੀ ਮਿਹਨਤ ਇੰਨੀ ਕੀਤੀ ਹੋਈ ਆ ਤੇ ਤੁਸੀਂ ਸਾਂਭ ਸੰਭਾਲ ਦੇ ਵਿੱਚ ਵੀ ਓਨਾ ਹੀ ਧਿਆਨ ਦਿੰਦੇ ਹੋ। ਅੱਛਾ ਪਰਮਿੰਦਰ ਜੀ ਇੱਕ ਸਵਾਲ ਸੀ ਮਨ ਚ, ਜੇਕਰ ਕੋਈ ਇਨਸਾਨ ਤੁਹਾਡੇ ਕੋਲ ਆਉਂਦਾ ਜਾਂ ਕੋਈ ਐਗਜੀਬਿਸ਼ਨ ਜਿੱਥੇ ਵੀ ਤੁਸੀਂ ਲਾਉਂਦੇ ਹੋ, ਕਿਸੇ ਨੂੰ ਤੁਹਾਡੀ ਕਲੈਕਟ ਕੀਤੀ ਹੋਈ ਕੋਈ ਚੀਜ਼ ਇੰਨੀ ਕੁਝ ਜ਼ਿਆਦਾ ਪਸੰਦ ਆ ਜਾਂਦੀ ਹੈ ਕਿ ਉਹਨੂੰ ਲੱਗਦਾ ਕਿ ਮੈਂ ਇਹ ਚੀਜ਼ ਲੈਣੀ ਹੈ, ਮੈਂ ਖਰੀਦਣੀ ਹੈ ਜਾਂ ਮੈਂ ਬਾਏ ਕਰਨੀ ਹੈ ਜਾਂ ਮੈਂ ਕੁਝ ਵੀ ਆ, ਕਿਉਂਕਿ ਇਹਦੇ ਲਈ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਦੇ ਸਕਾਂ ਤੇ ਤੁਸੀਂ ਮੈਨੂੰ ਇਹ ਚੀਜ਼ ਦੇ ਦਿਓ, ਉਹ ਤੁਸੀਂ ਦੇ ਦੋਗੇ?
ਪਹਿਲਾਂ ਜੀ ਇਹ ਤਾਂ ਦੁੱਖ ਦੀ ਰਾਗ ਤੇ ਹੱਥ ਰੱਖਿਆ ਤੁਸੀਂ, ਗੱਲ ਹੁਣ ਇਹ ਆ ਵੀ ਜਿਵੇਂ ਹੁਣ ਮੈਂ ਪੁੱਤਾਂ ਤੋਂ ਵੱਧ ਕੇ ਸੰਭਾਲੀ ਆ, ਮੇਰੇ ਬੱਚਿਆਂ ਦੇ ਰੱਖਣ ਵਾਂਗੂ ਜਿੰਨਾ ਬੱਚਿਆਂ ਦਾ ਮੋਹ ਆ ਉਨਾ ਮੈਨੂੰ ਹਰ ਚੀਜ਼ ਦਾ ਮੇਰਾ ਮੋਹ ਆ, ਕਿਉਂਕਿ ਮੇਰੀ 28 ਸਾਲ ਦੀ ਮਿਹਨਤ ਆ, ਕੋਈ ਮੈਂ ਮਿੰਨਤਾਂ ਕਰਕੇ ਲੈਤੀ ਆ, ਕੋਈ ਮੈਂ ਗੇੜੇ ਕੱਢ ਕੱਢ ਲੈਤੀ ਆ ਜੀ, 10-10, 15-15, 20-20 ਗੇੜੇ ਕੱਢੇ ਨੇ, ਖਾਲੀ ਵੀ ਮੁੜਦੇ ਰਹੇ ਆ, 10-10 ਗੇੜੇ ਕੱਢਦੇ ਆ ਜੀ, ਦਿੰਨੇ ਆ ਜੀ, ਪੁੱਛਦੇ ਆ ਜੀ, ਠੀਕ ਹੈ ਜੀ। ਉਹ ਚੀਜ਼ ਜਿਹਦੇ ਪਿੱਛੇ ਮੈਂ ਮਤਲਬ ਦਰ ਦਰ ਪਹਿਲੋ ਧੱਕੇ ਖਾ ਕੇ ਚੀਜ਼ਾਂ ਕਲੈਕਟ ਕੀਤੀਆਂ ਨੇ, ਉਹ ਚੀਜ਼ ਕਿਵੇਂ ਮੈਂ ਦੇ ਸਕਦਾ? ਤੇ ਦੂਜੀ ਗੱਲ ਜਿਹੜੀ ਜਿਸ ਚੀਜ਼ ਨਾਲ ਵਿਰਾਸਤ ਦੀ, ਜਿਸ ਚੀਜ਼ ਨਾਲ ਹਰ ਮਤਲਬ ਜਿੰਨੀਆਂ ਵੀ ਚੀਜ਼ਾਂ ਮੇਰੇ ਕੋਲ ਨੇ, ਜਿਹਦੇ ਨਾਲ ਮੇਰੀ ਪਹਿਚਾਣ ਆ ਇੱਕ ਵੀ ਹਾਂ ਵੀ ਪਰਮਿੰਦਰ ਸਿੰਘ ਅਹਿਮਦਗੜ੍ਹ ਦੇ ਵਿੱਚ ਹੈਗਾ ਕੋਈ ਵੀ ਜਿਹੜੀਆਂ ਇਹ ਚੀਜ਼ਾਂ ਸਾਂਭਦਾ ਬੰਦਾ, ਉਹ ਜੇ ਮੈਂ ਮਤਲਬ ਚੀਜ਼ਾਂ ਇਸ ਤਰ੍ਹਾਂ ਲੋਕਾਂ ਨੂੰ ਦੇਣ ਲੱਗ ਗਿਆ ਤੇ ਫਿਰ ਤਾਂ ਉਹ ਇੱਕ ਬਿਜ਼ਨਸ ਹੋ ਜੂਗਾ, ਉਹ ਸ਼ੌਂਕ ਨਹੀਂ ਰਹਿਣਾ ਜੀ। ਤੇ ਦੂਜੀ ਗੱਲ ਜਿਹਦੇ ਕਰਕੇ ਮੇਰੀ ਪਹਿਚਾਣ ਆ ਜੀ, ਤੇ ਮੈਂ ਆਪਣੀ ਪਹਿਚਾਣ 28 ਸਾਲਾਂ ਦੇ ਵਿੱਚ ਬਣਾਈ ਹੈ ਤੇ ਮੈਂ ਉਹ ਖਤਮ ਥੋੜੀ ਕਰਨੀ ਹੈ ਜੀ। ਤੇ ਰਹੀ ਗੱਲ ਮੈਂ ਕੋਈ ਵੀ ਨਾ ਤਾਂ ਕੋਈ ਆਪਣਾ ਪੁੱਤ ਵੇਚਦਾ ਹੁੰਦਾ ਜੀ, ਤੇ ਨਾ ਮੈਂ ਆਪਣੀ ਚੀਜ਼ ਵੇਚਦਾ, ਮੇਰੀ ਨਜ਼ਰ ਦੇ ਵਿੱਚ ਉਹ ਦੋਨੇ ਇੱਕ ਬਰਾਬਰ ਨੇ ਜੀ।
ਬਹੁਤ ਵਧੀਆ ਜੀ, ਬਹੁਤ ਵਧੀਆ। ਅੱਛਾ ਹੁਣ ਇੰਨਾ ਸਾਰਾ, ਕਿਉਂਕਿ ਇੰਨਾ ਜਿਵੇਂ ਤੁਸੀਂ ਇਸ ਸ਼ੌਂਕ ਨੂੰ ਪਾਲਿਆ ਤੇ ਤੁਹਾਨੂੰ ਧਿਆਨ ਵੀ ਰੱਖਣਾ ਪੈਂਦਾ, ਸਾਂਭ ਸੰਭਾਲ ਤੇ ਵੀ ਖਰਚਾ ਆਉਂਦਾ, ਜਾਂ ਤੁਸੀਂ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਦਿਖਾਉਂਦੇ ਹੋ ਕਿ ਇਹ ਸਾਡਾ ਵਿਰਸਾ ਹੈ, ਇਹ ਸਾਡੀ ਵਿਰਾਸਤ ਹੈ, ਪੁਰਾਣੇ ਵੇਲਿਆਂ ਚ ਇਹਨਾਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਰਹੇ, ਇਸ ਤਰ੍ਹਾਂ ਦੇ ਸਿੱਕੇ ਸੀਗੇ ਜਿਹੜੇ ਕਦੀ ਅਸੀਂ ਵੇਖੇ ਨਹੀਂ ਹੁੰਦੇ, ਤੇ ਇਹਨਾਂ ਦੇ ਲਈ ਫਿਰ ਕੀ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਮਦਦ ਤੁਹਾਨੂੰ ਮਿਲਦੀ ਹੈ ਤੇ ਤੁਸੀਂ ਕੀ ਆਸ ਕਰਦੇ ਹੋ, ਕੁਝ ਕਹਿਣਾ ਚਾਹੋ ਜੀ?
ਵੈਸੇ ਮੈਂ ਸਰਕਾਰ ਤੋਂ ਤਾਂ ਬਾਹਰ ਦੀ ਗੱਲ ਹੈ ਜੀ, ਮੈਂ ਆਪਣੇ ਸ਼ਹਿਰ ਦੀ ਉਹੀ ਗੱਲ ਦੱਸਦਾ, ਸਾਡੇ ਸ਼ਹਿਰ ਦੇ ਵਿੱਚ ਜੇ ਵਿਅਕਤੀ ਕਾਗਜ਼ ਤੇ ਨੋਟ ਕਰ ਲਈਏ ਤਾਂ ਜਾਂ ਉਂਗਲਾਂ ਤੇ ਗਿਣ ਲਈਏ ਤੇ ਲਗਭਗ 70-80 ਸੰਸਥਾਵਾਂ ਨੇਗੀਆਂ।
ਹਾਂਜੀ,
ਉਹ ਵੀ ਸਿਰਫ ਵੀ ਮੈਂ ਪ੍ਰਧਾਨ ਤੇ ਮੇਰੇ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਅੱਜ ਤੱਕ ਕਦੇ ਵੀ ਨਾ ਤਾਂ 15 ਅਗਸਤ, ਨਾ ਕਦੇ 26 ਜਨਵਰੀ, ਨਾ ਕਿਤੇ ਕਿਸੇ ਖਾਸ ਮੌਕੇ ਤੇ ਅੱਜ ਤੱਕ ਕਦੇ ਵੀ ਸਨਮਾਨ ਚਿੰਨ੍ਹ ਨਹੀਂ ਮਿਲਿਆ। ਤੇ ਅਹਿਮਦਗੜ੍ਹ ਤੋਂ ਜੇ ਮੈਂ ਬਾਹਰ ਦੀ ਗੱਲ ਕਰਾਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਆਲ ਓਵਰ ਇੰਡੀਆ ਦੇ ਵਿੱਚ ਇੱਕ ਵਾਹਿਗੁਰੂ ਨੇ ਵੱਖਰੀ ਪਹਿਚਾਣ ਦਿੱਤੀ ਹੈ, ਤੇ ਦੂਜੀ ਗੱਲ ਇੰਡੀਆ ਲੈਵਲ ਤੇ ਮੈਨੂੰ 5 ਅਵਾਰਡ ਵੀ ਮਿਲੇ ਹੋਏ ਨੇ ਜੀ।
ਪੰਜਾਬ ਦੇ ਵਿਚ ਆਪਣੇ ਇਲਾਕੇ ਦੇ ਵਿਚ ਉਹ ਜਿਹੜਾ ਬਣਦਾ ਮਾਣ ਸਤਿਕਾਰ ਆ ਉਹ ਨਹੀਂ ਮਿਲ ਪਾ ਰਿਹਾ,
ਨਹੀਂ ਮਿਲਦਾ ਜੀ, ਖਾਸ ਤੌਰ ਤੇ ਆਪਣੇ ਸ਼ਹਿਰ ਦੇ ਵਿਚ। ਸ਼ਹਿਰ ਤੋਂ ਬਾਹਰ ਦੀ ਗੱਲ ਕਰੀਏ ਮਤਲਬ ਪੰਜਾਬ ਦੇ ਵਿਚ ਬਹੁਤ ਵਧੀਆ ਮਾਣ ਸਤਿਕਾਰ ਹੋਇਆ, ਹਰਿਆਣੇ ਦੇ ਵਿਚ ਬਹੁਤ ਵਧੀਆ ਮਾਣ ਸਤਿਕਾਰ ਹੋਇਆ, ਰਾਜਸਥਾਨ ਕੋਟਾ ਉੱਥੇ ਮੈਨੂੰ ਅਵਾਰਡ ਮਿਲਿਆ ਵਿਰਾਸਤ ਕੇ ਸੁਰਕਸ਼ਕ ਤੇ ਵਿਰਾਸਤ ਦਾ ਪਹਿਰੇਦਾਰ, ਇਸ ਤਰ੍ਹਾਂ ਕਰਕੇ ਮੈਨੂੰ ਮਤਲਬ ਅਵਾਰਡ ਮਿਲੇ ਨੇ। ਪਰ ਗੱਲ ਇਹ ਵੀ ਮੇਰੇ ਆਪਦੇ ਸ਼ਹਿਰ ਦੇ ਵਿੱਚ ਕਦੇ ਆਪਾਂ ਨੂੰ ਮਤਲਬ ਸ਼ਾਬਾਸ਼ੀ ਤੱਕ ਵੀ ਨਹੀਂ ਦਿੱਤੀ ਵੀ ਤੂੰ ਭਾਈ ਵਧੀਆ ਕੰਮ ਕਰਦਾ, ਤੂੰ ਬੱਚਿਆਂ ਨੂੰ ਵਿਰਾਸਤ ਨਾਲ ਜੋੜਦਾ, ਤੂੰ ਫ੍ਰੀ ਐਗਜੀਬਿਸ਼ਨਾਂ ਲਾਉਣਾ, ਤੂੰ ਆਪਣਾ ਇੱਕ ਦਿਹਾੜੀਦਾਰ ਬੰਦਾ ਹੋਣ ਦੇ ਨਾਤੇ ਆਪਣਾ ਕੰਮ ਛੱਡ ਕੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਦਾ। ਪਰ ਫਿਰ ਵੀ ਆਪਣੇ ਮਨ ਚ ਕੋਈ ਨਿਰਾਸ਼ਾ ਨਹੀਂ ਹੈਗੀ, ਕਿਉਂਕਿ ਮੇਨ ਮਕਸਦ ਜਿਹੜਾ ਆਪਣਾ ਫੋਕਸ ਜਿਹੜਾ ਮੇਰਾ ਬਣਿਆ ਹੋਇਆ ਵੀ ਬੱਚਿਆਂ ਨੂੰ ਆਪਾਂ ਆਪਦੀਆਂ ਜੜ੍ਹਾਂ ਨਾਲ ਜੋੜਨਾ, ਆਪਣੀ ਵਿਰਾਸਤ ਨਾਲ ਜੋੜਨਾ, ਕਿਉਂਕਿ ਜਿਹੜੀਆਂ ਚੀਜ਼ਾਂ ਮੇਰੇ ਕੋਲ ਅੱਜ ਪਈਆਂ ਨੇ ਮੈਂ ਆਪਦੇ ਸ਼ੌਂਕ ਜਾਂ ਸ਼ੌਂਕ ਦੇ ਵਿੱਚ ਇਕੱਠੀਆਂ ਕੀਤੀਆਂ ਨੇ, ਆਪਣੀ ਸਾਰੀ ਉਮਰ ਦੀ ਪੂੰਜੀ ਲੇਖੇ ਲਾਈ ਆ, ਸਾਰੇ ਪੈਸੇ ਮੈਂ ਇੱਧਰ ਲਾਈ ਬੈਠਾ, ਉਹ ਮੇਰਾ ਇੱਕ ਸ਼ੌਂਕ ਸੀ। ਪਰ ਮੇਰੇ ਉਸਤਾਦ ਸ੍ਰੀ ਸੁਰੇਸ਼ ਜੈਨ ਜੀ ਟੀਚਰ, ਪੰਜਾਬੀ ਟੀਚਰ ਨੇ, ਉਹਨਾਂ ਨੇ ਮੈਨੂੰ ਕਿਹਾ ਪਰਮਿੰਦਰ ਵੀ ਇੰਨਾ ਕੁਛ ਤੂੰ ਇਕੱਠਾ ਕੀਤਾ, ਅੱਜ ਤੋਂ 10 ਸਾਲ ਪਹਿਲਾਂ ਦੀ ਮੈਂ ਗੱਲ ਦੱਸਦਾ, ਉਹਨਾਂ ਨੇ ਮੈਨੂੰ ਕਿਹਾ ਵੀ ਪਰਮਿੰਦਰ ਇੰਨਾ ਕੁਛ ਤੂੰ ਇਕੱਠਾ ਕੀਤਾ ਹੋਇਆ, ਬਹੁਤ ਵਧੀਆ ਗੱਲ ਆ, ਪਰ ਓਹਨੂੰ ਜੇ ਤੂੰ ਘਰੇ ਰੱਖੇਗਾ ਟਰੰਕਾਂ ਚ ਬੰਦ ਕਰਕੇ ਜਾਂ ਆਪਣੇ ਤੱਕ ਸੀਮਿਤ ਰੱਖੇਗਾ ਓਹਦਾ ਕੋਈ ਫਾਇਦਾ ਨੀ। ਇਹਨਾਂ ਨੂੰ ਤੂੰ ਪ੍ਰਦਰਸ਼ਨੀ ਲਾ ਕੇ ਦਿਖਾਇਆ ਕਰ, ਸਕੂਲਾਂ ਕਾਲਜਾਂ ਤੇ ਬੱਚਿਆਂ ਨੂੰ ਦਿਖਾਇਆ ਕਰ, ਤਾਂ ਕਿ ਉਹ ਵੈਸੇ ਆਪਣੀ ਵਿਰਸੇ ਤੋਂ ਜਾਣੂ ਹੋਣ। ਫਿਰ ਮੈਂ 10 ਕੁ ਸਾਲ ਪਹਿਲਾਂ ਮਤਲਬ ਲਗਭਗ ਐਗਜੀਬਿਸ਼ਨਾਂ ਸ਼ੁਰੂ ਕੀਤੀਆਂ ਸੀ ਤੇ ਹੁਣ ਤੱਕ ਮੈਂ 180 ਪ੍ਰਦਰਸ਼ਨੀਆਂ ਲਗਾ ਚੁੱਕਿਆ ਜਿਹੜੀਆਂ ਕਿ ਪੂਰੇ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਵੱਧ ਨੇ ਜੀ। ਪੂਰੇ ਹਾਂਜੀ ਪੂਰੇ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਵੱਧ ਐਗਜੀਬਿਸ਼ਨ ਮੇਰੀਆਂ ਨੇ ਤੇ ਉਹਦੇ ਲਈ ਮੈਂ ਅਪਲਾਈ ਵੀ ਕੀਤਾ ਸੀਗਾ ਮਿਮਕਾ ਬੁੱਕ ਦੇ ਵਿੱਚ। ਪਰ ਗੱਲਾਂ ਕਈ ਇਹ ਆ ਜਾਂਦੀਆਂ ਨੇ ਜੀ ਗਿਨੀਜ ਬੁੱਕ ਦੇ ਵਿੱਚ ਵੀ ਲਿਮਕਾ ਬੁੱਕ ਇਹਨਾਂ ਦੇ ਵਿੱਚ ਪਤਾ ਕੀ ਹੈ ਜੀ, ਦੇਖੋ ਆਪਣੀ ਜੁੱਤੀ ਆਪਣਾ ਹੀ ਫੇਰਾ। ਮੈਂ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਇੱਥੇ ਗੱਲ ਮੁਕਾਉਣਾ, ਕਿਉਂਕਿ ਜੇ ਮੰਨ ਲਓ ਆਪਾਂ ਉਹਨਾਂ ਨੂੰ ਅਪਲਾਈ ਕਰਦੇ ਹਾਂ ਉਹ ਆਪਾਂ ਨੂੰ ਕਹਿੰਦੇ ਨੇ ਜੀ ਤੁਸੀਂ ਸਾਨੂੰ ਪ੍ਰੂਫ ਦਿਓ, ਪ੍ਰੂਫ ਦੇ ਤੇ ਫੋਟੋਆਂ ਭੇਜਤੀਆਂ, ਬੰਦੇ ਆਉਣਗੇ ਜੀ ਬੰਦੇ ਚੈੱਕ ਕਰਨਗੇ, ਚੈੱਕ ਜਿਹੜੇ ਬੰਦੇ ਕਰਨ ਆਉਣਗੇ ਉਹਨਾਂ ਦਾ ਸਾਰਾ ਖਰਚਾ ਤੁਹਾਡਾ ਆ ਜੀ, ਤੇ ਫੇਰ ਜੀ ਇੰਨੇ ਹਜ਼ਾਰ ਰੁਪਏ ਫੀਸ ਪੇ ਕਰੋ, ਫੇਰ ਤੁਹਾਨੂੰ ਅਸੀਂ ਸਰਟੀਫਿਕੇਟ ਇਸ਼ੂ ਕਰਾਂਗੇ ਜੀ। ਮਤਲਬ ਇੰਨਾ ਕੁਛ ਹੋਣ ਦੇ ਬਾਵਜੂਦ ਵੀ, ਇੰਨਾ ਕੁਛ ਕਲੈਕਟ ਕਰਨ ਦੇ ਬਾਵਜੂਦ, ਪੈਸੇ ਖਰਚਣ ਦੇ ਬਾਵਜੂਦ ਆਪਾਂ ਨੂੰ ਫੇਰ ਵੀ ਪ੍ਰੂਫ ਦੇਣੇ ਪੈਂਦੇ, ਤਾਂ ਫੇਰ ਵੀ ਜੇ ਇੱਕ ਸਰਟੀਫਿਕੇਟ ਲੈਣਾ ਤਾਂ ਉਹਦੇ ਵਾਸਤੇ ਵੀ ਮਤਲਬ 10-20 ਹਜ਼ਾਰ ਰੁਪਏ ਖਰਚਣਾ ਪਊਗਾ ਆਪਾਂ ਨੂੰ। ਤੇ ਇਹ ਜਿਹਾ ਮਤਲਬ ਹਾਲ ਆ ਇੱਥੇ ਇੰਡੀਆ ਦਾ, ਪਰ ਸਾਵਾ ਚਾਲੀ ਕਹਾਣੀ ਕਿਤੋਂ ਨਹੀਂ।
ਗੱਲ ਇਹ ਕਿ ਕਿਸੇ ਕੋਲੋਂ ਅਵਾਰਡ ਲੈਣ ਦੀ ਇੱਛਾ ਤੇ ਹਰ ਇਨਸਾਨ ਦੀ ਹੁੰਦੀ ਹੈ ਕਿ ਕੰਮ ਜਿਹੜਾ ਕੀਤਾ ਜਾ ਰਿਹਾ ਉਸ ਨੂੰ ਐਪਰੀਸ਼ੀਏਟ ਕੀਤਾ ਜਾਵੇ ਤੇ, ਪਰ ਜਿਹੜਾ ਅਵਾਰਡ ਤੁਸੀਂ ਲੈ ਚੁੱਕੇ ਹੋ ਨਾ, ਮਤਲਬ ਜੋ ਤੁਸੀਂ ਸਾਂਭ ਕੇ ਸਕੂਲਾਂ ਦੇ ਵਿੱਚ ਜਾਂਦੇ ਹੋ, ਕਾਲਜਾਂ ਚ ਜਾਂਦੇ ਹੋ, ਐਗਜੀਬਿਸ਼ਨ ਲਗਾਉਂਦੇ ਹੋ, ਉਹ ਲੋਕ ਜਿਹੜੇ ਦੇਖਦੇ ਨੇ ਅਸਲ ਅਵਾਰਡ ਉਹ ਹੈ, ਉਹ ਉਹਨਾਂ ਵੱਲੋਂ ਜਿਹੜੀ ਤੁਹਾਨੂੰ ਐਪਰੀਸੀਏਸ਼ਨ ਮਿਲਦੀ ਹੈ ਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ। ਬਾਕੀ ਬਿਨਾਂ ਸ਼ੱਕ ਵਿੱਤੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਸਮਾਨ ਇੰਨਾ ਤੁਸੀਂ ਹੁਣ ਇਕੱਠਾ ਕਰ ਲਿਆ, ਉਹਨੂੰ ਰੱਖਣ ਦੀ ਸਾਂਭਣ ਦੀ ਜ਼ਰੂਰਤ ਜਿਹੜੀ ਹੈ ਉਹ ਅੱਜ ਉਹਦੇ ਲਈ ਬਿਨਾਂ ਸ਼ੱਕ ਤੁਹਾਨੂੰ ਪੈਸੇ ਦੀ ਬਹੁਤ ਜ਼ਿਆਦਾ ਲੋੜ ਹੋਊਗੀ। ਅੱਛਾ ਜੀ, ਤਬ ਇਹੋ ਜਿਹੀ ਕੋਈ ਚੀਜ਼ ਹੈਗੀ ਹੈ ਪਰਮਿੰਦਰ ਜੀ, ਹੁਣ ਤੱਕ ਤੇ ਇੰਨੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ, ਪਰ ਫਿਰ ਵੀ ਕੋਈ ਇਹੋ ਜਿਹੀ ਇੱਛਾ ਰੱਖਦੇ ਹੋ ਕਿ ਮੇਰੇ ਕੋਲ ਆਹ ਚੀਜ਼ ਨੀ ਹੈ ਤੇ ਇਹ ਮੇਰੇ ਕੋਲ ਜ਼ਰੂਰ ਹੋਵੇ ਕਲੈਕਸ਼ਨ ਦੇ ਵਿੱਚ?
ਪਤਾ ਕੀ ਹੈ ਜੀ, ਇਸ ਤਰ੍ਹਾਂ ਦੀ ਜੇ ਇੱਛਾ ਦੀ ਗੱਲ ਕਰੀਏ ਤਾਂ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਦੇਖੋ, ਕਿਉਂਕਿ ਇਹ ਚੀਜ਼ਾਂ ਦਾ ਕੋਈ ਅੰਤ ਨੀ ਹੈਗਾ, ਅੰਟੀਕ ਦਾ ਕੋਈ ਅੰਤ ਨੀ, ਸਿੱਕਿਆਂ ਦਾ ਕੋਈ ਅੰਤ ਨੀ ਜਾਂ ਹੋਰ ਚੀਜ਼ਾਂ। ਹਾਂ, ਪਰ ਗੱਲ ਇਹ ਵੀ ਉਹਨਾਂ ਚੀਜ਼ਾਂ ਨੂੰ ਪਾਉਣਾ ਤੇ ਇੱਕ ਸਮੁੰਦਰ ਦਾ ਜਿਵੇਂ ਕਹ ਲੋ ਪਲ ਵੇਖਣ ਵਾਲੀ ਕਹਾਣੀ ਆ, ਵੀ ਜਿੰਨਾ ਮਰਜ਼ੀ ਆਪਾਂ ਪੈਸਾ ਕੋਲੇ ਹੁੰਦੇ ਹੋਏ ਵੀ, ਜੇ ਆਪਾਂ ਕਹੀਏ ਵੀ ਕਿੰਨਾ ਵੀ ਪੈਸਾ ਹੁੰਦੇ ਹੋਏ ਵੀ, ਉਹ ਚੀਜ਼ ਲੈ ਨੀ ਸਕਦੇ, ਕਿਉਂਕਿ ਉਹ ਚੀਜ਼ ਅਵੇਲੇਬਲ ਨੀ ਹੈਗੀ, ਜਾਂ ਦੁਨੀਆਂ ਤੇ 2-4 ਜਾਂ 1-2 ਹੀ ਨੇ, ਤਾਂ ਉਹਦਾ ਕੋਈ ਹੱਲ ਨੀ ਨਾ ਆਏਗਾ। ਇੱਛਾ ਤਾਂ ਖੈਰ ਦੇਖੋ ਪੂਰੀ ਨਹੀਂ ਹੋ ਸਕਦੀ, ਪਰ ਆਸ ਰੱਖੀ ਜਾ ਸਕਦੀ ਆ ਵੀ ਕਦੇ ਜ਼ਿੰਦਗੀ ਦੇ ਵਿੱਚ ਕੋਈ ਪਰਮਾਤਮਾ ਕਿਰਪਾ ਕਰੇ ਵੀ ਆਪਾਂ ਉਹ ਵੀ ਚੀਜ਼ ਲੈ ਕੇ ਆਈਏ। ਉਹ ਮੇਰੀ ਆਪਦੀ ਇੱਛਾ ਨੀ ਵੀ ਮੇਰੇ ਕੋਲ ਹੋਵੇ, ਮੇਰੀ ਇਹ ਇਹ ਇੱਛਾ ਆ ਵੀ ਉਹ ਚੀਜ਼ ਬੱਚਿਆਂ ਨੂੰ ਦਿਖਾਉਣ ਲਈ ਮੇਰੇ ਕੋਲੇ ਹੋਵੇ, ਤਾਂ ਕਿ ਬੱਚਿਆਂ ਨੂੰ ਆਪਾਂ ਕੱਲੀ ਕੱਲੀ ਚੀਜ਼ ਬਾਰੇ ਮਤਲਬ ਡੀਪਲੀ ਨੌਲੇਜ ਦੇ ਸਕੀਏ। ਤਾਂ ਇਹ ਨੀ ਹੈਗਾ ਵੀ ਕੱਲੀ ਫੋਟੋ ਦਿਖਾ ਦਈਏ ਵੀ ਆਹ ਚੀਜ਼ ਹੁੰਦੀ ਆ ਜੀ, ਮੈਂ ਉਹ ਚੀਜ਼ ਨੀ ਚਾਹੁੰਦਾ। ਮੈਂ ਚਾਹੁੰਦਾ ਵੀ ਬਿਲਕੁਲ ਅਸਲੀਅਤ ਚੀਜ਼ ਉਹਨਾਂ ਦੇ ਬਿਲਕੁਲ ਮੂਹਰੇ ਹੋਵੇ ਤੇ ਫੇਰ ਉਹਦੀ ਨੌਲੇਜ ਦਈਏ, ਫੇਰ ਉਹ ਜ਼ਿਆਦਾ ਵਧੀਆ ਗੱਲ ਆ। ਆਪਣੇ ਕੋਲ ਚੀਜ਼ ਨਾ ਹੋਵੇ, ਆਪਾਂ ਕੱਲੀ ਫੋਟੋ ਦਿਖਾ ਕੇ ਗੂਗਲ ਨੂੰ ਚੱਕ ਕੇ ਉਹਨੂੰ ਆਪਾਂ ਦਿਖਾਉਂਦੇ ਫਿਰੀਏ, ਉਹਦਾ ਕੋਈ ਮਜ਼ਾ ਨਹੀਂ ਹੈ।
ਗੂਗਲ ਤੇ ਬਹੁਤ ਕੁਛ ਪਿਆ, ਪਰ ਬਾਕੀ ਜਿਹੜੀ ਚੀਜ਼ ਹੱਥ ਦੇ ਵਿੱਚ ਹੈ ਤੇ ਉਹ ਵੇਖਣ ਦਾ, ਅਸਲੀ ਅੱਤ ਦੇ ਵਿੱਚ ਵੇਖਣ ਦਾ ਨਜ਼ਾਰਾ ਕੁਛ ਵੱਖਰਾ ਹੋਏਗਾ। ਤੇ ਜਾਂਦੇ ਜਾਂਦੇ ਇਸ ਵਕਤ ਪਰਮਿੰਦਰ ਜੀ, ਕੋਈ ਇਸ ਤਰ੍ਹਾਂ ਦੀ ਕੋਈ ਖਵਾਇਸ਼ ਹਲੇ ਤੱਕ ਮਨ ਦੇ ਵਿੱਚ ਹੈ ਕਿ ਉਹ ਪੂਰੀ ਹੋ ਜਾਏ, ਤੇ ਹੋਰ ਮਤਲਬ ਇਹ ਚੀਜ਼ਾਂ ਤੋਂ ਇਲਾਵਾ ਤੁਹਾਨੂੰ ਹੋਰ ਕੁਛ ਤੁਹਾਨੂੰ ਲੱਗਦਾ ਕਿ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪਲਾਨਸ ਨੇ, ਕੀ ਕੀ ਫਿਊਚਰ ਪਲਾਨਸ ਤੁਸੀਂ ਕੀਤੇ ਹੋਏ ਨੇ, ਕੀ ਕਰਨਾ? ਹਾਂਜੀ,
ਮੇਰੀ ਵੈਸੇ ਇੱਛਾ ਤਾਂ ਇਹੀ ਹੈ ਜੀ ਵੀ ਰਹਿਣ ਵੀ ਜਿਹੜਾ ਹੁਣ ਤੱਕ ਮੈਂ ਮਤਲਬ ਆਪਣਾ ਇਤਿਹਾਸ ਨੂੰ ਸਾਂਭਿਆ ਹੋਇਆ, ਮੇਰੇ ਕੋਲ ਮਤਲਬ 18,000 ਦੇ ਕਰੀਬ ਸਿੱਕੇ ਨੇਗੇ ਜੀ, ਅਤਿਰਿਕਤ ਗ੍ਰੰਥ ਹੋ ਗਏ, ਸ਼ਾਸਤਰ ਹੋ ਗਏ, ਪੇਂਡੂ ਸਭਿਆਚਾਰ ਹੋ ਗਿਆ, ਹੋਰ ਬਹੁਤ ਕੁਛ ਮਤਲਬ ਮੇਰੇ ਕੋਲ ਕਲੈਕਟ ਕੀਤਾ ਹੋਇਆ। ਤੇ ਇਹ ਚੀਜ਼ਾਂ ਨੂੰ ਮੈਂ ਚਾਹੁੰਦਾ ਸੀ, ਕਿਉਂਕਿ ਦੇਖੋ ਹੁਣ ਮੈਂ ਆਪਦੀ ਜਿਹੜੀ ਸਾਰੀ ਉਮਰ ਦੀ ਪੂੰਜੀ ਆ ਉਹ ਤਾਂ ਲਾਈ ਬੈਠਾ ਜੀ ਇਹਨਾਂ ਚੀਜ਼ਾਂ ਦੇ ਉੱਪਰ, ਵੀ ਮੈਂ ਚਾਹੁੰਦਾ ਸੀ ਵੀ ਇਹ ਵੀ ਕੋਈ ਐਸਾ ਸ਼ਖਸ ਮਿਲੇ, ਕੋਈ ਐਸਾ ਬੰਦਾ ਮਿਲ ਜੇ ਮੈਨੂੰ ਵੀ ਜਿਹੜਾ ਵੀ ਮੇਰੇ ਵਾਂਗੂ ਸੇਵਾ ਭਾਵਨਾ ਵਾਲਾ ਹੋਵੇ, ਵੀ ਉਹ ਬਿਨਾਂ ਕਿਸੇ ਲਾਲਚ ਦੇ ਜਿਸ ਤਰ੍ਹਾਂ ਮੈਂ ਮਤਲਬ ਸਾਰੀ ਚੀਜ਼ਾਂ ਇੱਕ ਮਤਲਬ ਸ਼ੌਂਕੀਆ ਤੌਰ ਤੇ ਜਾਂ ਬੱਚਿਆਂ ਨੂੰ ਵਿਰਾਸਤ ਨੂੰ ਦਿਖਾਉਣ ਵਾਸਤੇ ਇਕੱਠੀਆਂ ਕੀਤੀਆਂ ਨੇ, ਕੋਈ ਐਸਾ ਬੰਦਾ ਮਿਲੇ ਵੀ ਜਿਹੜਾ ਬੰਦਾ ਮੈਨੂੰ ਇੱਕ ਜਗ੍ਹਾ ਲੈ ਕੇ ਇੱਕ ਬਿਲਡਿੰਗ ਬਣਾ ਕੇ ਦੇ ਦੇਵੇ, ਮਿਊਜ਼ੀਅਮ ਬਣਾ ਕੇ ਦੇ ਦੇਵੇ, ਵੀ ਮੈਂ ਇਹ ਸਾਰੀਆਂ ਚੀਜ਼ਾਂ ਉੱਥੇ ਡਿਸਪਲੇ ਕਰ ਦੂੰਗਾ, ਉਹਨੂੰ ਡੋਨੇਟ ਕਰਨ ਨੂੰ ਤਿਆਰ ਹਾਂ, ਸਿਰਫ ਤੇ ਸਿਰਫ ਇੱਕ ਸ਼ਰਤ ਦੇ ਉੱਪਰ, ਵੀ ਉਹ ਬੰਦਾ ਆਪਣਾ ਕੋਈ ਨਿੱਜੀ ਲਾਲਚ ਨਾ ਦੇਖੇ।
ਠੀਕ ਹੈ,
ਵੀ ਜਿਸ ਤਰ੍ਹਾਂ ਮੈਂ ਮਤਲਬ ਆਪਣੀ ਸਾਰੀ ਉਮਰ ਦੀ ਪੂੰਜੀ ਲਾ ਕੇ ਜਿਹੜੀਆਂ ਚੀਜ਼ਾਂ,
ਬਿਲਕੁਲ, ਸੋ ਤੁਹਾਡਾ ਜਿਹੜਾ ਸ਼ੌਂਕ ਹੈ ਜਿਸ ਤਰ੍ਹਾਂ ਦਾ, ਇਸ ਤਰ੍ਹਾਂ ਹੀ ਸਾਹਮਣੇ ਵਾਲਾ ਦਾ ਸ਼ੌਂਕ ਹੋਵੇ, ਉਸ ਨੂੰ ਸਾਂਭ ਕੇ ਰੱਖਣ ਦਾ, ਸੋ ਨਿੱਜੀ, ਹਾਂਜੀ,
ਸਾਂਭ ਕੇ ਰੱਖਣ ਦਾ, ਜਾਂ ਮਤਲਬ ਬੱਚਿਆਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਮਤਲਬ ਆਪਣੇ ਵਿਰਸੇ ਨਾਲ ਜੋੜਨ ਦਾ, ਉਹਦੇ ਵਿੱਚ ਮਨ ਚ ਵੀ ਇੱਕ ਤਜਰਬਾ ਹੋਵੇ, ਉਹ ਪੈਸੇ ਖਰਚੇ ਤੇ ਬਿਨਾ ਟਿਕਟ ਤੋਂ, ਮੇਰੀ ਇੱਛਾ ਜਿਹੜੀ ਆ ਮਿਊਜ਼ੀਅਮ ਜਿਹੜਾ ਬਣੇ ਉਹ ਬਿਨਾ ਟਿਕਟ ਤੋਂ ਮਤਲਬ ਫ੍ਰੀ ਐਂਟਰੀ ਹੋਵੇ, ਤਾਂ ਕਿ ਕੋਈ ਵੀ ਆਵੇ, ਕੋਈ ਵੀ ਮਤਲਬ ਉਹਨੂੰ ਦੇਖੇ, ਕਿਉਂਕਿ
ਜਦੋਂ ਆਪਾਂ ਪਰਮਿੰਦਰ ਜੀ ਇਸ ਵਕਤ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਲਗਾਤਾਰ ਮੈਸੇਜਸ ਆ ਰਹੇ ਨੇ, ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸੁਣਨ ਦੇ ਲਈ, ਤੇ ਮੈਂ ਸ਼ਾਮਿਲ ਕਰੂੰਗੀ ਤੁਹਾਡੇ ਮੈਸੇਜਸ ਹੋਣੇ, ਤੇ ਪਰਮਿੰਦਰ ਜੀ ਕਿਉਂਕਿ ਬਹੁਤ ਸਾਰੇ ਸਰੋਤੇ ਤੁਹਾਡੇ ਨਾਲ ਗੱਲ ਵੀ ਕਰਨਾ ਚਾਹੁੰਦੇ ਹੋਣਗੇ, ਕਈ ਵਾਰੀ ਏਦਾਂ ਹੁੰਦਾ ਕਿਸੇ ਕੋਲ ਕੋਈ ਚੀਜ਼ ਪਈ ਹੁੰਦੀ ਆ ਤੇ ਉਹ ਚਾਹੁੰਦਾ ਹੁੰਦਾ ਕਿ ਵੀ ਮੈਂ ਆਪਣੀ ਚੀਜ਼, ਚਲੋ ਤੁਸੀਂ ਕਿਉਂਕਿ ਨੇਕ ਕੰਮ ਕਰ ਹੀ ਰਹੇ ਹੋ, ਚੀਜ਼ਾਂ ਨੂੰ ਸੰਭਾਲ ਕੇ ਰੱਖਿਆ, ਤੁਹਾਡੇ ਅੰਦਰ ਇੱਕ ਜਜ਼ਬਾ ਹੈ ਔਰ ਮਿਹਨਤ ਤੁਸੀਂ ਕਰਦੇ ਹੋ, ਤਾਂ ਬਹੁਤ ਸਾਰੇ ਲੋਕ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋਣਗੇ, ਤੇ ਕਿੱਦਾਂ ਕਰ ਸਕਦੇ ਨੇ ਗੱਲਬਾਤ ਦੇ ਲਈ, ਆਪਣਾ ਨੰਬਰ ਤੁਸੀਂ ਸ਼ੇਅਰ ਕਰ ਸਕਦੇ ਹੋ?
ਹਾਂਜੀ, ਮੇਰਾ ਜਿਹੜਾ ਨੰਬਰ ਹੈ ਜੀ 9814810794, 9814-10794 ਮੇਰਾ ਨੰਬਰ ਹੈ ਜੀ, ਮੰਡੀ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ, ਲੁਧਿਆਣੇ ਤੋਂ ਜਦੋਂ ਮਲੇਰਕੋਟਲੇ ਨੂੰ ਜਾਂਦੇ ਹਾਂ ਤੇ ਰਸਤੇ ਦੇ ਵਿੱਚ ਅਹਿਮਦਗੜ੍ਹ ਆਉਂਦਾ। ਇੱਕ ਮੈਂ ਹੋਰ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਸੀ ਆਪਦੇ ਸ਼ਹਿਰ ਦੀ ਖਾਸੀਅਤ ਨੂੰ, ਵੀ ਪੂਰੇ ਦੁਨੀਆਂ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਅਹਿਮਦਗੜ੍ਹ ਸ਼ਹਿਰ ਆ ਉਹਦੇ ਵਿੱਚ ਇੱਕ ਅਜਿਹਾ ਚੌਂਕ ਹੈਗਾ ਆ ਵੀ ਜਿਹਦੇ ਇੱਕ ਚੌਂਕ ਦੇ ਵਿੱਚੋਂ 8 ਰਸਤੇ ਨਿਕਲਦੇ ਨੇ।
ਵਾਹ, ਕੀ ਬਾਤ ਹੈ!
ਇੱਕ ਚੌਂਕ ਦੇ ਵਿੱਚੋਂ 8 ਰਸਤੇ ਜਿਹੜੇ ਨੇ ਉਹ ਫਿਰ ਸਿਰਫ ਤੇ ਸਿਰਫ ਅਹਿਮਦਗੜ੍ਹ ਨਿਕਲਦੇ ਆ, ਜਿਹੜਾ ਕਿ ਮੈਂ ਜਾਨੀ ਅੱਜ ਤੱਕ
ਮਤਲਬ ਅਸੀਂ ਕਹਿ ਲਈਏ ਕਿ ਇਹ ਵਿਲੱਖਣਤਾ ਹੈ। ਇੱਕ ਤਾਂ ਤੁਸੀਂ ਹੋ ਅਹਿਮਦਗੜ੍ਹ ਦੀ ਵਿਲੱਖਣ, ਇੱਕ ਵੱਖਰਾ ਜਜ਼ਬਾ ਲੈ ਕੇ ਚੱਲ ਰਹੇ ਹੋ, ਇੱਕ ਤੁਹਾਡਾ ਉਹ ਚੌਂਕ ਹੈ। ਸੋ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਵਿਰਸੇ ਦੇ ਨਾਲ ਤੁਸੀਂ ਜੁੜੇ ਹੋਏ ਹੋ, ਹੋਰਾਂ ਨੂੰ ਵੀ ਵਿਰਸੇ ਦੇ ਨਾਲ ਜੋੜ ਰਹੇ ਹੋ, ਤੁਹਾਡੀ ਮਿਹਨਤ ਤੁਹਾਡੇ ਜਜ਼ਬੇ ਨੂੰ ਸਲਾਮ ਹੈ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਪ੍ਰੋਗਰਾਮ ਚ ਇਸ ਵਕਤ ਜਿਹੜੇ ਸਾਡੇ ਸਰੋਤੇ ਨੇ ਜਿਨ੍ਹਾਂ ਦੇ ਸੁਨੇਹੇ ਆ ਗਏ ਨੇ, ਤੇ ਫਿਰ ਫਟਾਫਟ ਸ਼ਾਮਿਲ ਕਰਾਂ। ਸਾਡੇ ਕੋਲ ਗੁਰਮੀਤ ਸਿੰਘ ਭੁੱਲਰ ਜੀ ਕੁਵੈਤ ਤੋਂ ਜੁੜ ਗਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਪਰਮਿੰਦਰ ਜੀ ਨੂੰ ਵੀ, ਔਰ ਕਹਿੰਦੇ ਇਸ ਵਕਤ ਇਨ੍ਹਾਂ ਨੇ ਨੰਬਰ ਜਿਹੜਾ ਹੈ ਬਿਲਕੁਲ ਨੋਟ ਕਰ ਲਿਆ, ਤੇ ਬਹੁਤ ਸ਼ੁਕਰੀਆ। ਤੇ ਪਾਲ ਸ਼ਰਮਾ ਜੀ ਵੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੇ ਗੱਲ ਕੀਤੀ ਸੀ ਕਿ ਖਰੀਦਣ ਦੀ, ਤੇ ਬਿਲਕੁਲ ਉਹ ਆਪਾਂ ਸਵਾਲ ਕੀਤਾ ਤੇ ਪਰਮਿੰਦਰ ਜੀ ਕਹਿੰਦੇ ਵੀ ਵੇਚਣ ਵਾਲਾ ਕੰਮ ਜਿਹੜਾ ਉਹ ਨਹੀਂ ਕਰਦੇ, ਉਹ ਸਿਰਫ ਇਸ ਸ਼ੌਂਕ ਨੂੰ ਉਹਨਾਂ ਨੇ ਪਾਲਿਆ ਹੈ, ਤੇ ਤਾਂ ਜੋ ਅੱਗੇ ਹੋਰ ਲੋਕਾਂ ਤੱਕ ਜਿਹੜਾ ਪੁੱਜਦਾ ਕੀਤਾ ਜਾ ਸਕੇ। ਔਰ ਰਜਿੰਦਰ ਸਿੰਘ ਜੀ ਮਿਸ਼ੀਗਨ ਤੋਂ ਕਹਿੰਦੇ ਨੇ ਸਲੂਟ ਹੈ ਜੀ ਇਹਨਾਂ ਨੂੰ, ਵੈਰੀ ਗੁੱਡ। ਤੇ ਗੁਰਨਾਮ ਸਿੰਘ ਜੀ ਕੁਵੈਤ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਟੈਲੀਫੋਨ ਨੰਬਰ ਬਿਲਕੁਲ ਜੀ ਤੁਸੀਂ ਨੋਟ ਕਰ ਲਿਆ ਹੋਊਗਾ। ਬਹੁਤ ਵਧੀਆ ਲੱਗਦਾ, ਕਹਿੰਦੇ ਇਹਨਾਂ ਨੇ ਪੁਰਾਤਨ ਵਿਰਸੇ ਦੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਜੀ, ਬਹੁਤ ਧੰਨਵਾਦ। ਰਾਜਵਿੰਦਰ ਸਿੰਘ ਜੀ ਸਾਡੇ ਨਾਲ ਕਪੂਰਥਲਾ ਤੋਂ ਜੁੜੇ ਨੇ, ਨਾਈਸ ਡਿਸਕਸ਼ਨ ਕਹਿੰਦੇ ਨੇ, ਬਹੁਤ ਸ਼ੁਕਰੀਆ। ਸਤਪਾਲ ਗਿਰੀ ਗੋਸਵਾਮੀ ਜੀ ਵੀ ਇਸ ਵਕਤ ਸਾਂਝ ਪਾ ਚੁੱਕੇ ਨੇ, ਤੇ ਨਾਲ ਹੀ ਨਾਲ ਜੀ ਪ੍ਰੋਗਰਾਮ ਜੀ ਸਾਡੇ ਕੋਲ ਇੰਦਰਜੀਤ ਜੀ ਸਾਡੇ ਨਾਲ ਜੁੜੇ ਨੇ ਬੈਂਕਾਕ ਤੋਂ, ਉਹ ਵੀ ਪ੍ਰੋਗਰਾਮ ਜੋ ਚੱਲ ਰਿਹਾ ਹੈ ਉਸ ਨੂੰ ਪਸੰਦ ਕਰਦੇ ਨੇ, ਬਹੁਤ ਮਿਹਰਬਾਨੀ ਜੀ। ਸੋ ਇੱਕ ਗੀਤ ਦੇ ਵੱਲ ਚੱਲਦੇ ਹਾਂ, ਔਰ ਗੀਤ ਦੇ ਉਸ ਪਾਰ ਹਾਜ਼ਰ ਹੁੰਦੇ ਹਾਂ ਜੀ ਕੁਝ ਹੋਰ ਬੜੀਆਂ ਕਮਾਲ ਦੀਆਂ ਗੱਲਾਂ ਲੈ ਕੇ, ਮਲੱਠੀ ਦੇ ਕੀ ਫਾਇਦੇ ਨੇ, ਸੋ ਇਸ ਬਾਰੇ ਗੱਲ ਕਰਾਂਗੇ, ਔਰ ਨਾਲ ਹੀ ਪੰਜਾਬ ਦੇ ਵਿੱਚ ਇਸ ਵਕਤ ਜੋ ਕਰੰਟ ਅਪਡੇਟ ਹੈ, ਸੋ ਵੀ ਥੋੜੀ ਜਿਹੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਸਾਂਝੀ ਕਰਨੀ ਹੈ। ਇਸੇ ਤਰ੍ਹਾਂ ਜੁੜੇ ਰਹਿਣਾ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ।
ਔਰ ਇਹ ਜਿਹੜਾ ਕਾਨੂੰਨ ਹੈ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਗਾ, ਤੇ ਜੇ ਅਸੀਂ ਇਹ ਵੀ ਜਰ ਗਏ ਤੇ ਇਹਦੇ ਗਾੜੀ ਚ ਹੋਏਗਾ, ਉਹ ਤਾਂ ਅਸੀਂ ਅੰਦਾਜ਼ਾ ਵੀ ਲਾ ਸਕਦੇ।
ਹੱਕਾਂ ਦੀ ਜੰਗ ਹੈ ਵੀਰੋ, ਗੱਲਾਂ ਨਾਲ ਫੜਨੀ ਪੈਣੀ, ਸਮਝਾਂ ਨਾਲ ਮਿੱਥੋਂ ਨਿਸ਼ਾਨੇ, ਗੱਲਾਂ ਦੇ ਵਿੱਚ ਨਾ ਆਓ,
ਜੰਗ ਗੱਲ ਅਗਲੀਆਂ ਨਸਲਾਂ ਦੀ ਹੋਂਦ ਸਾਂਭਣ ਦੀ ਜੰਗ ਹੈ ਗੱਲ ਅਗਲੀਆਂ ਨਸਲਾਂ ਦੀ ਨਿੱਕਿਆ ਪਿੰਡਾਂ ਚੋਂ ਉੱਠ ਕੇ ਨਿੱਕਿਆ ਪਿੰਡਾਂ ਚੋਂ ਉੱਠ ਕੇ ਦੁਨੀਆ ਨੂੰ ਗੱਲ ਸੁਣਾਵੋ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ
ਹਸਤੀ ਮਟਾਉਣ ਦਾ ਤਹੱਈਆ ਕਰੀ ਬੈਠੇ ਚਾਵਰ ਖਿਲਾਫ ਹੋਂਦ ਬਚਾਉਣ ਦੀ ਜੰਗ ਸਬਰ ਨਾਲ ਹੀ ਲੜੀ ਜਾ ਸਕਦੀ ਹੈ ਸੋ ਸੁਚੇਤ ਰਹੋ ਦਿਮਾਗ ਨਾਲ ਕੰਮ ਲਓ
ਨਗਮੇ ਲਿਖੀਏ ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ ਬਹਿ ਕੇ ਬਾਰੂਦ ਤੇ ਵੀਰੋ ਤੀਲੀ ਨੂੰ ਹੱਥ ਨਾ ਪਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਹਿਲਾ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ ਮਹਿਲਾ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਇੱਕ ਹੋ ਕੇ ਤੁਸੀਂ ਦਿਖਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ
ਜੀ ਹਾਂ ਸੋ ਕਿਸਾਨੀ ਦਾ ਜਿਹੜਾ ਮਸਲਾ ਹੈ ਇਸ ਵਕਤ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਮਸਲਾ ਬਣਿਆ ਹੋਇਆ ਜੀ ਔਰ ਜੇ ਅਸੀਂ ਗੱਲ ਕਰੀਏ ਇਸ ਵਕਤ ਪੰਜਾਬ ਦੇ ਵਿੱਚ ਜਿਹੜੇ ਖੇਤੀ ਕਾਨੂੰਨਾਂ ਦੇ ਵਿਰੋਧ ਕਿਸਾਨਾਂ ਦਾ ਰੋਹ ਹੋਰ ਤੇਜ ਦਿਨ ਬ ਦਿਨ ਹੁੰਦਾ ਜਾ ਰਿਹਾ ਹੈ ਤੇ ਦੱਸ ਦੇ ਕਿ ਅੱਜ ਮੋਹਾਲੀ ਦੇ ਵਿਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਰੋਸ ਮਾਰਚ ਕੱਢਿਆ ਔਰ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੋਦੀ ਦਾ ਪੁਤਲਾ ਵੀ ਫੂਕਿਆ ਤੇ ਆਪਣੀ ਭੜਾਸ ਉਨ੍ਹਾਂ ਨੇ ਰੱਜ ਕੇ ਕੱਢੀ ਕਿਸਾਨਾਂ ਦਾ ਇਹ ਜਿਹੜਾ ਮਾਰਚ ਹੈ ਭਾਗੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਇਆ ਤੇ VR ਪੰਜਾਬ ਮਾਲ ਦੀ ਰਿਲਾਇੰਸ ਮਾਰਕੀਟ ਦੇ ਬਾਹਰ ਖਤਮ ਕੀਤਾ ਗਿਆ ਦੱਸ ਦੇ ਕਿ ਟਰੈਕਟਰ ਜੀਪਾਂ ਚ ਸਵਾਰ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਇਸ ਪ੍ਰਦਰਸ਼ਨਕਾਰੀਆਂ ਦੇ ਵਿਚ ਵੱਡੀ ਗਿਣਤੀ ਦੇ ਵਿਚ ਨੌਜਵਾਨ ਵੀ ਸ਼ਾਮਲ ਰਹੇ ਤੇ ਕਾਰਪੋਰੇਟ ਘਰਾਣੇ ਦੇ ਖਿਲਾਫ਼ ਬੋਲਦੇ ਹੋਏ ਕਿਸਾਨ ਆਗੂਆਂ ਨੇ ਰਿਲਾਇੰਸ ਮਾਲ ਨੂੰ ਬੰਦ ਕਰਨ ਦੀ ਅਪੀਲ ਵੀ ਕੀਤੀ ਤੇ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਭਰ ਵਿਚ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾਵੇਗਾ ਤੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੀ ਇੱਛਾ ਦੇ ਖਿਲਾਫ਼ ਉਨ੍ਹਾਂ ਤੇ ਥੋਪਣਾ ਚਾਹੁੰਦੀ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਿਸੇ ਵੀ ਸੂਰਤ ਦੇ ਵਿਚ ਨਵੇਂ ਕਾਨੂੰਨਾਂ ਨੂੰ ਸਵੀਕਾਰ ਨਹੀਂ ਕਰਨਗੇ ਤੇ ਇਸ ਰੋਸ ਮੁਜ਼ਾਹਰੇ ਉਦੋਂ ਤੱਕ ਇਹ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਨੂੰ ਵਾਪਸ ਨਹੀਂ ਲੈ ਲੈਂਦੀ ਤੇ ਚੌਧਰੀ ਦੱਸ ਦੇਈਏ ਕਿ ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਦੋ ਕਿਸਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਟਿਆਲਾ ਨੇੜਲੇ ਪਿੰਡ ਮਹਿਮਦਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦੇ ਮੌਕੇ ਕਿਸਾਨ ਆਗੂ ਹਰਬੰਸ ਸਿੰਘ ਮਹਿਮਦਪੁਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 63 ਸਾਲ ਦੇ ਸਨ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਾਲ ਜੁੜੇ ਹੋਏ ਸਨ। ਤੇ ਦੂਜੇ ਹੀ ਪਾਸੇ ਦੱਸ ਦਈਏ ਕਿ ਮਾਨਸਾ ਰੇਲਵੇ ਸਟੇਸ਼ਨ 1 ਅਕਤੂਬਰ ਤੋਂ ਲਗਾਤਾਰ ਚੱਲ ਰਹੀ ਧਰਨੇ ਦੇ ਦੌਰਾਨ ਪਿੰਡ ਗੜਦੀ ਦੇ ਕਿਸਾਨ ਜਗਰਾਜ ਸਿੰਘ ਜੋ ਕਿ 58 ਸਾਲਾਂ ਦੇ ਸਨ ਉਨ੍ਹਾਂ ਦੀ ਵੀ ਮੌਤ ਹੋ ਗਈ ਹੈ। ਤੇ ਇਹ ਦੱਸਿਆ ਜਾ ਰਿਹਾ ਕਿ ਉਹ ਕਿਸਾਨ ਅੰਦੋਲਨ ਦੇ ਦੌਰਾਨ ਲਗਾਤਾਰ ਇਨ੍ਹਾਂ ਧਰਨਿਆਂ ਦੇ ਉੱਪਰ ਆਉਂਦੇ ਹੁੰਦੇ ਸੀਗੇ। ਗੱਲ ਜੇ ਕਰੀਏ ਜੀ ਅਸੀਂ ਕੋਰੋਨਾ ਵਾਇਰਸ ਦੇ ਤਾਂ ਇੱਕ ਵਾਰ ਇਨਕਾਰ ਤੋਂ ਬਾਅਦ ਆਖਿਰਕਾਰ ਮੁੜ ਤੋਂ ਰੂਸ ਦੀ ਕੋਰੋਨਾ ਵੈਕਸੀਨ ਸਪੁਟਨਿਕ 5 ਨੂੰ ਭਾਰਤ ਚ ਟ੍ਰਾਇਲ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਨੇ ਡਾਕਟਰ ਰੈਡੀ ਦੀ ਲੈਬ ਨੂੰ ਦੂਜੇ ਤੇ ਤੀਜੇ ਪੜਾਅ ਦੇ ਟ੍ਰਾਇਲਾਂ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਰੂਸ ਦੀ ਇਸ ਵੈਕਸੀਨ ਨੂੰ ਲੈ ਕੇ ਵਿਵਾਦ ਹੋ ਰਿਹਾ, ਇਸ ਦੇ ਪ੍ਰੀਖਣ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ। DCGI ਯਾਨੀ ਡਰੱਗ ਕੰਟਰੋਲ ਆਫ ਇੰਡੀਆ ਨੇ ਵੀ ਸ਼ੁਰੂਆਤ ਦੇ ਵਿਚ ਡਾਕਟਰ ਰੈਡੀਜ਼ ਲੈਬ ਦੇ ਪ੍ਰਸਤਾਵ ਤੇ ਸਵਾਲ ਚੁੱਕੇ ਸੀਗੇ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਵਿਚ ਬਹੁਤ ਹੀ ਘੱਟ ਆਬਾਦੀ ਤੇ ਪਰਖ ਕੀਤੀ ਗਈ ਹੈ, ਇਸ ਲਈ ਇਸ ਨੂੰ ਮਨਜ਼ੂਰੀ ਦੇਣਾ ਸੁਰੱਖਿਅਤ ਨਹੀਂ ਹੋਏਗਾ। ਪਰ ਹੁਣ ਇਸ ਦੇ ਫੇਸ 3 ਦੇ ਟ੍ਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ ਔਰ ਇਸ ਦੀ ਭਾਰਤ ਦੇ ਵਿਚ ਰਜਿਸਟਰੀ ਹੋਣ ਤੋਂ ਬਾਅਦ 40,000 ਵਲੰਟੀਅਰਾਂ ਤੇ ਟੈਸਟ ਕੀਤੇ ਜਾਣਗੇ। ਇਹ ਵੀ ਦੱਸ ਦਈਏ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਭਾਰਤ ਨੂੰ ਟੀਕੇ ਦੀਆਂ 1 ਕਰੋੜ ਖੁਰਾਕਾਂ ਮਿਲਣਗੀਆਂ। ਡਾਕਟਰ ਰੈਡੀਜ਼ ਲੈਬ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ GV ਪ੍ਰਸਾਦ ਨੇ ਕਿਹਾ ਕਿ ਅਸੀਂ ਸਾਰੀ ਪ੍ਰਕਿਰਿਆ ਦੇ ਦੌਰਾਨ ਵਿਗਿਆਨਕ ਕਠੋਰਤਾ ਤੇ DCGI ਦੇ ਮਾਰਗ ਦਰਸ਼ਨ ਨੂੰ ਸਵੀਕਾਰ ਕਰਦੇ ਹਾਂ ਤੇ ਸਾਨੂੰ ਪਰਖ ਦੀ ਪ੍ਰਵਾਨਗੀ ਮਿਲੀ ਹੈ, ਇਕ ਵੱਡਾ ਕਦਮ ਹੈ ਤੇ ਅਸੀਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਇਕ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਵੈਕਸੀਨ ਲਿਆਉਣ ਦੇ ਲਈ ਵਚਨਬੱਧ ਹਾਂ। ਇੰਟਰਨੈਸ਼ਨਲ ਫਲਾਈਟਾਂ ਦੀ ਗੱਲ ਅਸੀਂ ਕਰ ਲਈਏ, ਬਿਲਕੁਲ ਜਦਾਂ ਇਹ ਕੋਰੋਨਾ ਸ਼ੁਰੂ ਹੋਇਆ ਜੀ ਉਦੋਂ ਤੋਂ ਫਲਾਈਟਸ ਦੇ ਉੱਤੇ ਇਹਦਾ ਬਹੁਤ ਅਸਰ ਵੇਖਣ ਨੂੰ ਮਿਲਿਆ। ਆਉਣ ਜਾਣ ਵਾਲੇ ਰਾਹੀਆਂ ਦੇ ਉੱਤੇ ਇਹਦਾ ਬੜਾ ਅਸਰ ਪਿਆ ਤੇ ਖਬਰ ਇਹ ਆ ਰਹੀ ਹੈ ਕਿ ਹਾਂਗਕਾਂਗ ਨੇ ਏਅਰ ਇੰਡੀਆ ਤੇ 17 ਤੋਂ 30 ਅਕਤੂਬਰ ਤੱਕ ਦੀਆਂ ਉਡਾਣਾਂ ਵਧਾਉਣ ਤੇ ਪਾਬੰਦੀ ਲਗਾਈ ਆ। ਇਹ ਉਡਾਣ ਦੇ ਕੁਝ ਯਾਤਰੀਆਂ ਨੂੰ ਕੋਰੋਨਾ ਵਾਇਰਸ ਦੇ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਤੇ ਹਾਂਗਕਾਂਗ ਦੇ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ। ਇਹ ਤੀਸਰੀ ਵਾਰ ਹੈ ਜਦੋਂ ਹਾਂਗਕਾਂਗ ਦੀ ਸਰਕਾਰ ਨੇ ਕੋਰੋਨਾ ਵਾਇਰਸ ਪ੍ਰਭਾਵਿਤ ਯਾਤਰੀਆਂ ਨੂੰ ਲਿਆਉਣ ਕਾਰਨ ਏਅਰ ਇੰਡੀਆ ਦੀਆਂ ਉਡਾਣਾਂ ਤੇ ਪਾਬੰਦੀ ਲਗਾਈ ਹੈ। ਇਸ ਤੋਂ ਪਹਿਲਾਂ ਇਹ ਪਾਬੰਦੀ  20 ਸਤੰਬਰ ਤੋਂ 3 ਅਕਤੂਬਰ, 18 ਅਗਸਤ ਤੋਂ 31 ਅਗਸਤ ਤੱਕ ਦੇ ਸਮੇਂ ਦੇ ਵਿਚ ਲਗਾਈ ਗਈ ਸੀਗੀ ਤੇ ਫਿਲਹਾਲ ਹਾਂਗਕਾਂਗ ਨੇ ਕੋਰੋਨਾ ਮਹਾਮਾਰੀ ਦੌਰਾਨ ਪਹਿਲੀ ਵਾਰ ਵਿਸਤਾਰ ਦੀਆਂ ਜਿਹੜੀਆਂ ਉਡਾਣਾਂ ਨੇ ਉਨ੍ਹਾਂ ਤੇ ਰੋਕ ਲਗਾ ਦਿੱਤੀ ਗਈ ਹੈ। ਔਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਨਿਊਜ਼ੀਲੈਂਡ ਦੀ, ਹਾਂਜੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਮ ਚੋਣਾਂ ਦੇ ਵਿਚ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਬਣਾਉਣ ਤੇ ਸਮਾਜਿਕ ਅਸਮਾਨਤਾ ਦੇ ਨਾਲ ਨਜਿੱਠਣ ਦੇ ਲਈ ਆਪਣੇ ਫਤਵੇ ਦੀ ਵਰਤੋਂ ਕਰੇਗੀ। ਸ਼ਨੀਵਾਰ ਨੂੰ ਆਮ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਦੇ ਵਿਚ ਇਕ ਵੱਡੀ ਜਿੱਤ ਵੱਲ ਵਧਦੀ ਦਿਖਾਈ ਦੇ ਰਹੀ ਸੀ ਤੇ ਆਰਡਰਨ ਦੀ ਲਿਬਰਲ ਲੇਬਲ ਪਾਰਟੀ ਨੂੰ ਇਸ ਦੇ ਮੁੱਖ ਵਿਰੋਧੀ ਕੰਜ਼ਰਵੇਟਿਵ ਨੈਸ਼ਨਲ ਪਾਰਟੀ ਦੇ ਨਾਲੋਂ ਲਗਭਗ ਦੁੱਗਣੀਆਂ ਵੋਟਾਂ ਪ੍ਰਾਪਤ ਹੋਈਆਂ ਨੇ। ਚੰਦ ਬੋਲ ਆਪਾਂ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਬਿਲਕੁਲ ਜੀ, ਮੁਲੱਠੀ ਦੀ ਗੱਲ ਚੱਲੀ ਸੀਗੀ, ਉਹਨੂੰ ਆਪਾਂ ਤੋਰਾਂਗੇ ਜੀ ਅੱਗੇ ਕਿ ਮੁਲੱਠੀ ਦੇ ਕੀ ਕੀ ਫਾਇਦੇ ਨੇ ਸਾਡੇ ਸਰੀਰ ਦੇ ਲਈ।
ਐਵੇਂ ਨਾ ਜਾਣ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਹੋ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਸਾਰੀ ਸਾਰੀ ਰਾਤ ਜਾਗਣਾ ਬਸ ਨੀ ਲਾਲਿਆਂ ਦੇ ਆ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀਏ ਨੀ ਛੱਡ ਭਾਵੇਂ ਨੀ ਤੇਰੀ ਕਾਰ ਕਰੋੜਾਂ ਦੀ ਸ਼ਾਨ ਕਦੇ ਨੀ ਬਣ ਸਕਦੀ ਹਾਈਵੇ ਰੋਡਾਂ ਦੀ ਹੋ ਲੱਖਾਂ ਦੀ ਛੱਡ ਭਾਵੇਂ ਨੀ ਤੇਰੀ ਕਾਰ ਕਰੋੜਾਂ ਦੀ ਸ਼ਾਨ ਕਦੇ ਨੀ ਬਣ ਸਕਦੀ ਹਾਈਵੇ ਰੋਡਾਂ ਦੀ ਆ ਏਅਰ ਕੰਡੀਸ਼ਨ ਘੋੜੇ ਏਅਰ ਕੰਡੀਸ਼ਨ ਘੋੜੇ ਫੀਲਿੰਗ ਦੇਣ ਜਹਾਜ਼ਾਂ ਦੀ ਜਾਣ ਛੂਕਦੇ ਸੜਕਾਂ ਉੱਤੇ ਟਾਇਰ ਟਰਾਲਿਆਂ ਦੇ ਓ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀਏ ਨੀ
ਸੰਦੀਪ ਲਾਈਵ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਔਰ ਬਿਲਕੁਲ ਦੋਸਤੋ ਜਦੋਂ ਆਪਾਂ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਆਪਣਾ ਔਰ ਫਿਰ ਮੌਸਮ ਦੇ ਬਦਲਣ ਦੇ ਨਾਲ ਜਿਹੜੀ ਠੰਡਕ ਹੌਲੀ ਹੌਲੀ ਵੱਧਦੀ ਹੈ ਤਾਂ ਇਸੇ ਦੌਰਾਨ ਕੀ ਹੁੰਦਾ ਸਰੀਰ ਦੇ ਵਿੱਚ ਵੀ ਬੜੀਆਂ ਸਾਰੀਆਂ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਨੇ ਖੰਘ ਲੱਗ ਜਾਵੇ ਗਲਾ ਖਰਾਬ ਹੋ ਜਾਵੇ ਖਾਰਿਸ਼ ਆ ਜਾਵੇ ਨਾ ਤਾਂ ਅਕਸਰ ਸਾਨੂੰ ਵੱਡਿਆਂ ਦੇ ਵੱਲੋਂ ਇਹ ਸੁਣਨ ਨੂੰ ਮਿਲ ਜਾਂਦਾ ਅੱਛਾ ਮੂੰਹ ਚ ਨਾ ਮਲੱਠੀ ਰੱਖ ਲਓ ਠੀਕ ਹੋ ਜਾਏਗਾ ਸੋ ਇਹ ਮਤਲਬ ਨੁਸਖਾ ਜਿਹੜਾ ਸਾਨੂੰ ਸਾਡੇ ਵੱਡਿਆਂ ਦੇ ਵੱਲੋਂ ਦੱਸਿਆ ਜਾਂਦਾ ਹੈ ਅਕਸਰ ਹੀ ਕਿ ਵੀ ਮਲੱਠੀ ਜਿਹੜੀ ਹੈ ਨਾ ਉਹ ਖੰਘ ਦੇ ਲਈ ਬੜੀ ਫਾਇਦੇਮੰਦ ਹੈ ਬਿਲਕੁਲ ਕਿਉਂਕਿ ਮਿੱਠੀ ਔਰ ਠੰਡੀ ਹੋਣ ਦੇ ਨਾਲ ਨਾਲ ਇਹ ਕਿਤੇ ਨਾ ਕਿਤੇ ਜਿਹੜੀ 50% ਇਹਦੇ ਵਿੱਚ ਪਾਣੀ ਵੀ ਹੁੰਦਾ ਸੋ ਇਹਦੇ ਕਰਕੇ ਖੰਘ ਦੇ ਲਈ ਇਹ ਬੜੀ ਫਾਇਦੇਮੰਦ ਹੈ ਪਰ ਖੰਘ ਦੇ ਨਾਲ ਨਾਲ ਇਹ ਤੁਹਾਨੂੰ ਦੱਸਦੇ ਹਾਂ ਕਿ ਪੇਟ ਲਈ ਵੀ ਬੜੀ ਫਾਇਦੇਮੰਦ ਹੈ ਹਾਂਜੀ ਦਰਅਸਲ ਗਲੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਨਿਜਾਤ ਤਾਂ ਮਿਲਦੀ ਆ ਪਰ ਪੇਟ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਅਲਸਰ ਦੇ ਲਈ ਇਸ ਨੂੰ ਬੜਾ ਫਾਇਦੇਮੰਦ ਦੱਸਿਆ ਗਿਆ ਮਲੱਠੀ ਦਾ ਪਾਊਡਰ ਉਹ ਪੇਟ ਦਰਦ ਹੋਵੇ ਸੂਜਨ ਹੋਵੇ ਤਾਂ ਉਸ ਨੂੰ ਇਹ ਦੂਰ ਕਰਦੀ ਆ ਅੱਛਾ ਜੀ ਇਸ ਤੋਂ ਇਲਾਵਾ ਨਾ ਜਿਹੜੀ ਯੂਰਿਨ ਇਨਫੈਕਸ਼ਨ ਹੋ ਜਾਂਦੀ ਹੈ ਸੋ ਉਸ ਤੋਂ ਵੀ ਇਸ ਨੂੰ ਮਤਲਬ ਯੂਜ਼ ਕੀਤਾ ਜਾਂਦਾ ਹੈ ਇਸਦਾ ਕਿ ਜਿਹੜੀ ਯੂਰਿਨ ਬਾਰ ਬਾਰ ਆਉਣਾ ਜਾਂ ਯੂਰਿਨ ਦੀ ਵੀ ਜਲਨ ਹੋਣੀ ਤਾਂ ਉਹ ਜਿਹੜੀ ਸਮੱਸਿਆ ਹੈ ਉਹ ਵੀ ਮਲੱਠੀ ਉਸਦੇ ਲਈ ਸਭ ਤੋਂ ਵਧੀਆ ਉਪਾਅ ਜਿਹੜਾ ਦੱਸਿਆ ਗਿਆ 2-4 ਗ੍ਰਾਮ ਮਲੱਠੀ ਪਾਊਡਰ ਨੂੰ ਗਰਮ ਦੁੱਧ ਦੇ ਵਿੱਚ ਪਾ ਕੇ ਪੀਓ ਤਾਂ ਫਿਰ ਉਸਦਾ ਜਿਹੜਾ ਫਾਇਦਾ ਹੈ ਉਹ ਹੁੰਦਾ ਹੈ ਜੀ ਇਸ ਤੋਂ ਇਲਾਵਾ ਮੂੰਹ ਦੇ ਛਾਲਿਆਂ ਦੇ ਲਈ ਮਲੱਠੀ ਦਾ ਛੋਟਾ ਜਿਹਾ ਟੁਕੜਾ ਕਹਿੰਦੇ ਜੇ ਮੂੰਹ ਦੇ ਵਿੱਚ ਰੱਖ ਲਈਏ ਤੇ ਫਿਰ ਉਸਨੂੰ ਬਿਲਕੁਲ ਤੁਸੀਂ ਚੂਸਦੇ ਰਹੋ ਤਾਂ ਫਿਰ ਉਹ ਜਿਹੜੇ ਛਾਲੇ ਨੇ ਨਾ ਉਹ ਵੀ ਠੀਕ ਹੋ ਜਾਂਦੇ ਨੇ ਸ਼ਹਿਦ ਦੇ ਵਿੱਚ ਮਿਲਾ ਕੇ ਖਾਣ ਦੇ ਨਾਲ ਵੀ ਇਸ ਕਾਫੀ ਜਿਹੜਾ ਫਾਇਦਾ ਹੁੰਦਾ ਜਿਹੜਾ ਇਹਦਾ ਪਾਊਡਰ ਹੁੰਦਾ ਸੋ ਮਲੱਠੀ ਦੇ ਤਾਂ ਬਹੁਤ ਸਾਰੇ ਫਾਇਦੇ ਨੇ ਔਰ ਬਿਲਕੁਲ ਇਸੇ ਦੇ ਨਾਲ ਹੀ ਹੁਣ ਜੀ ਸਮਾਂ ਘੜੀ ਦੀਆਂ ਸੂਈਆਂ ਟਿਕ ਟਿਕ ਕਰਕੇ ਅੱਗੇ ਵੱਧ ਰਹੀਆਂ ਨੇ ਔਰ ਇਹ ਕਹਿ ਰਹੀਆਂ ਨੇ ਕਿ ਜਾਣਾ ਪੈਣਾ ਸੋ ਜਾਣ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਇਹਦੀ ਫੀਡਬੈਕ ਦੀ ਅਸੀਂ ਬਿਲਕੁਲ ਇੰਤਜ਼ਾਰ ਜਿਹੜਾ ਨਾ ਸ਼ਿੱਦਤ ਦੇ ਨਾਲ ਕਰਦੇ ਹੁੰਦੇ ਹਾਂ ਤੁਸੀਂ ਸਾਨੂੰ ਟੌਪਿਕ ਵੀ ਦੱਸ ਸਕਦੇ ਹੋ ਜਾਂ ਫਿਰ ਕੋਈ ਕਲਾਕਾਰ ਐਸਾ ਤੁਸੀਂ ਜਾਣਦੇ ਹੋ ਜਿਨ੍ਹਾਂ ਦੇ ਕੋਲ ਇੱਕ ਵੱਖਰੇ ਤਰ੍ਹਾਂ ਦਾ ਹੁਨਰ ਹੈ ਚਾਹੇ ਉਹ ਸੋਸ਼ਲ ਐਕਟੀਵਿਟੀਸਟ ਨੇ ਚਾਹੇ ਉਹ ਗੀਤਕਾਰ ਨੇ ਜਾਂ ਗਾਇਕ ਨੇ ਜਾਂ ਫਿਰ ਸਮਾਜ ਦੇ ਵਿੱਚ ਕੁਝ ਵਧੀਆ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਅਸੀਂ ਬਿਲਕੁਲ ਸਾਡੇ ਸਰੋਤਿਆਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਵੀ ਅਗਰ ਕਿਸੇ ਨੂੰ ਜਾਣਦੇ ਹੋਵੋ ਤੇ ਤੁਸੀਂ ਸਾਡੇ ਨਾਲ ਉਹਨਾਂ ਦੇ ਬਾਰੇ ਦੱਸ ਪਾ ਕੇ ਸਾਂਝ ਪਾ ਸਕਦੇ ਹੋ ਤਾਂ ਜੋ ਸਭ ਦੇ ਰੂਬਰੂ ਕੀਤਾ ਜਾ ਸਕੇ ਔਰ ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਹੋ ਕਿੱਦਾਂ ਜੀ ਪੋਡਕਾਸਟ ਤੇ ਲਿੰਕ ਸ਼ੇਅਰ ਕਰਦੇ ਹੁੰਦੇ ਹਾਂ ਫੇਸਬੁੱਕ ਪੇਜ ਆਰਜੀ ਸੰਦੀਪ ਕੌਰ ਦੇ ਨਾਮ ਨਾਲ ਹੈ ਉੱਥੇ ਤੁਸੀਂ ਦੁਬਾਰਾ ਤੋਂ ਜੁੜ ਸਕਦੇ ਹੋ ਸਾਡੇ ਨਾਲ ਗੱਲਬਾਤ ਜਿਹੜੀ ਹੈ ਉੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੀ ਤੇ ਨਾਲੇ ਉੱਥੇ ਪ੍ਰੋਗਰਾਮ ਵੀ ਜਦੋਂ ਚਾਹੇ ਮਰਜ਼ੀ ਸੁਣ ਸਕਦੇ ਹੋ ਜੀ ਤੇ ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਜੀ ਮੰਡੇ ਨੂੰ ਫਿਰ ਪ੍ਰੋਗਰਾਮ ਰੰਗਲੇ ਬੋਲ ਚ ਤਦ ਤੱਕ ਲਈ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਖੁਸ਼ ਰਹੋ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ ਔਰ ਸੁਣਦੇ ਰਹੋ ਜੀ ਰੇਡੀਓ ਚੰਨ ਪਰਦੇਸੀ।
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ, ਲੱਭਣਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ, ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ, ਚਲਾਕੀਆਂ ਚ ਘਾਟੇ ਕਾਹ ਤੋਂ ਲਾਉਣਾ ਜੋੜਾਂ ਤੋੜਾਂ, ਚਲਾਕੀਆਂ ਚ ਘਾਟੇ ਕਾਹ ਤੋਂ ਲਾਉਣਾ ਜੋੜਾਂ ਤੋੜਾਂ।